एक ओंकार सतनाम कर्ता पुरख निरभउ निरवैर अकाल मूरत अजूनी सैभं गुरप्रसाद जुगो जुग अटल सतगुरु सर्वशक्तिमान सतगुरु साहिब श्री गुरु ग्रंथ साहिब जी दी पावन पवित्र हजूरी विखे जुड़ बैठी गुरु का खास रूप गुरु प्यारी साध संगत जी वाहिगुरु जी का खालसा वाहिगुरु जी की फतेह। सतगुरु जी दी अपार बख्शिश रहमत है गुरदेव जी दी पावन पवित्र हजूरी विखे जुड़ बैठण दा ये समा प्राप्त हो रहा है, जिस नूं सतगुरु जी ने अपनी पावन गुरबाणी दे विच सत संगत दा दर्जा दिता है। सतगुरु जी उचारण करदे ने वडभागी हर संगत पावै भागहीन परम चोटां खावै बिन भागा सत संग ना लभै बिन संगत मैल भरीजै जीओ। उत्तम भागा तो बिना शुभ कर्मा तो बिना सत संगत की प्राप्ति नहीं हुंदी। दुनिया दे विच संगत तो बहुत है, एक तो ज़्यादा जिथे भी मनुख जुड़ बैठे होवन उसनु संगत कहा जाता है, परंतु सत संगत उसनु नहीं कहा जाता। सत संगत किसनु कहिंदे ने? सतगुरु जी पावन गुरबाणी विच उचारण करते हैं, सत संगत कैसी जानी है जिथे एको नाम वखाणी है। जिथे एक परमात्मा दी एक ईश्वर दी एक ब्रह्म दे नाम दी विचार हुंदी होवे वो सत संगत है। जिथे सत दी गल हुंदी होवे वो सत संगत है। जिस हिरदे दे विच सत दी विचार चलदी होवे उस हिरदे विच भी सत संगत है। जिस हिरदे दे विच परमात्मा दी याद चल रही है परमात्मा दीयां विचारां चल रही ने जिस हिरदे दे विच मन नूं परमात्मा दे नाल जोड़न वास्ते समझाया जांदा है वो हिरदा सत संगत रूपी थां है। उस हिरदे नूं सत संगत दा दर्जा दिता गया है। इसलिए हिरदे दे विचों आवाज़ निकलती है मन नूं समझाउण वास्ते, जप मन गुर गोबिंद, हे मन तू गुरु नूं परमात्मा नूं जपना कर सिमरना कर। ये गोबिंद दी विचार है, ये गुरु दी विचार है। ये गुरु दी विचार जिस हिरदे विच चल रही है वो हिरदा सत संगत है। उस हिरदे नूं सत संगत दा दर्जा दिता जांदा है, क्योंकि गुरदेव जी ने किसे थां नूं सत संगत नहीं किया, किसी विशेष धरती नूं सत संगत दा दर्जा नहीं दिता। सतगुरु जी उचारण करते ने सत संगत कैसी जानी है, सत संगत कैसी है जिथे एको नाम वखाणी है। जिथे एक परमात्मा दे नाम दी विचार हुंदी है, जिथे केवल तां केवल परमात्मा दी गल कीती जांदी है वो सत संगत है। जिस धरती ते बैठ के गुरमुख प्यारे परमात्मा दी विचार करदे ने गुरु प्यारी साध संगत जी, वो धरती सत संगत दी थां है। जिस हिरदे दे विच परमात्मा दी विचार हुंदी है गुरु प्यारी साध संगत जी, वो हिरदा भी सत संगत दी थां है। ऐसे जीव नूं सत संगी कहा जांदा है, ऐसे जीव नूं सत संगी कह के सत्कार दिता जांदा है। वड्डियां भागां वाले आ अज आपां सर्वशक्तिमान सतगुरु श्री गुरु ग्रंथ साहिब महाराज जी की पावन हजूरी विखे जुड़ बैठे सत संगत दे रूप विच एकत्र होए हैं। ये सत संगत है। गुरु प्यारी साध संगत जी अपनी अज दी विचार उन्हां पंजां विकारां दे विचों एक ऐसे विकार दी है जिस दे अधीन हो के मनुख अपनी सूझ बूझ गवा लैंदा है, अपनी सुध बुध नूं भी विसार देंदा है, जिस दे नाल मनुख का दिमाग भी खराब हो जाता है, मनुख का हिरदा भी दुखी हुंदा है, ते मनुख का शरीर भी दुखी हुंदा है। वो है क्रोध। ਗੁਰਦੇਵ ਜੀ ਕ੍ਰੋਧ ਦੀ ਬਾਬਤ ਗੁਰਬਾਣੀ ਵਿੱਚ ਉਚਾਰਨ ਕਰਦੇ ਨੇ, ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਜਿਸ ਤਰ੍ਹਾਂ ਕਾਮ ਸਰੀਰ ਦਾ ਸੱਤਿਆ ਨਾਸ਼ ਕਰ ਦਿੰਦਾ ਹੈ, ਠੀਕ ਉਸੇ ਹੀ ਤਰ੍ਹਾਂ ਕ੍ਰੋਧ ਵੀ ਸਰੀਰ ਦਾ ਸੱਤਿਆ ਨਾਸ਼ ਕਰ ਦਿੰਦਾ ਹੈ। ਇਸ ਕ੍ਰੋਧ ਦੇ ਅਧੀਨ ਹੋਏ ਮਨੁੱਖਾਂ ਨੇ ਆਪਣੀਆਂ ਕੁੱਲਾਂ ਨੂੰ ਬਰਬਾਦ ਕਰ ਲਿਆ। ਇਸ ਕ੍ਰੋਧ ਦੇ ਅਧੀਨ ਹੋਏ ਮਨੁੱਖਾਂ ਨੇ ਆਪਣਾ ਰਾਜ ਭਾਗ ਨਸ਼ਟ ਕਰ ਲਿਆ। ਇਤਿਹਾਸ ਦੇ ਵਿੱਚੋਂ ਐਸੀਆਂ ਬਹੁਤ ਉਦਾਹਰਣਾਂ ਮਿਲਦੀਆਂ ਨੇ। ਜੇ ਇਸ ਉਦਾਹਰਣ ਨੂੰ ਮਹਾਂਭਾਰਤ ਦੇ ਨਾਲ ਜੋੜੀਏ, ਉਹ ਵੀ ਇੱਕ ਕ੍ਰੋਧ ਤੋਂ ਜੰਗ ਸ਼ੁਰੂ ਹੋਈ ਅਤੇ ਉਸ ਕ੍ਰੋਧ ਨੇ ਲੱਖਾਂ ਜਾਨਾਂ ਲਈਆਂ। ਹਰਨਾਕਸ਼ ਕ੍ਰੋਧ ਦੇ ਅਧੀਨ ਹੋਇਆ। ਕ੍ਰੋਧ ਦੇ ਅਧੀਨ ਹੋਣ ਦੇ ਨਾਲ ਉਹਦੀ ਸੁੱਧ ਬੁੱਧ ਇੰਨੀ ਖਰਾਬ ਹੋ ਗਈ, ਉਹਦੀ ਮਤ ਇੰਨੀ ਭ੍ਰਿਸ਼ਟ ਗਈ, ਆਪਣੇ ਪੁੱਤਰ ਨੂੰ ਖਤਮ ਕਰਨ ਤੱਕ ਤੁੱਲ ਗਿਆ। ਕਾਰਨ ਇੱਕ ਕ੍ਰੋਧ ਦੇ। ਮਨੁੱਖ ਦੇ ਅੰਦਰ ਕ੍ਰੋਧ ਪੈਦਾ ਕਦੋਂ ਹੁੰਦਾ ਹੈ? ਜਦੋਂ ਮਨੁੱਖ ਦੇ ਅੰਦਰ ਜੋ ਕਮਜ਼ੋਰੀ ਹੈ ਉਹਦੇ ਉੱਪਰ ਚੋਟ ਮਾਰੀ ਜਾਂਦੀ ਹੈ, ਮਨੁੱਖ ਦੀ ਕਮਜ਼ੋਰੀ ਦੇ ਉੱਪਰ ਸੱਟ ਮਾਰੀ ਜਾਂਦੀ ਹੈ। ਕੋਈ ਸੱਚਾ ਮਨੁੱਖ ਹੈ, ਕੋਈ ਭਲਾ ਪੁਰਸ਼ ਹੈ, ਉਸਨੇ ਕੋਈ ਗੁਨਾਹ ਨਹੀਂ ਕੀਤਾ, ਉਸਨੇ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਹੀਂ ਕੀਤੀ, ਉਸ ਮਨੁੱਖ ਦੇ ਉੱਪਰ ਤੁਸੀਂ ਗਲਤੀ ਥੋਪੋ ਤਾਂ ਉਹ ਮਨੁੱਖ ਨੂੰ ਗੁੱਸਾ ਨਹੀਂ ਆਵੇਗਾ, ਉਹ ਕ੍ਰੋਧੀ ਨਹੀਂ ਹੋਵੇਗਾ, ਉਹ ਹੱਸੇਗਾ, ਕਿਤਨਾ ਬੇਵਕੂਫ ਹੈ, ਮੈਂ ਇਹ ਕਰਮ ਕੀਤਾ ਹੀ ਨਹੀਂ ਅਤੇ ਮੇਰੇ ਨਾਂ 'ਤੇ ਮੜ ਰਿਹਾ ਹੈ। ਕਾਰਨ ਕਿ ਉੱਥੇ ਸੱਚ ਹੈ, ਉਹਨੂੰ ਪਤਾ ਹੈ ਕਿ ਮੇਰੀ ਕਮਜ਼ੋਰੀ ਨਹੀਂ ਜਿਹੜੀ ਇਹ ਦੱਸ ਰਿਹਾ ਹੈ, ਮਨੁੱਖ ਨੇ ਗੁਨਾਹ ਕੀਤਾ ਹੈ। ਤੁਸੀਂ ਕਹਿ ਦਿਓ ਕਿ ਇਹ ਮਨੁੱਖ ਗੁਨਾਹਗਾਰ ਹੈ, ਇਸਨੇ ਗੁਨਾਹ ਕੀਤਾ ਹੈ, ਉਹ ਅੱਗੋਂ ਅੱਗ ਬਬੂਲਾ ਹੋਵੇਗਾ। ਕਾਰਨ ਕਿ ਉਹਦੀ ਕਮਜ਼ੋਰੀ ਦੇ ਉੱਪਰ ਤੁਸੀਂ ਸੱਟ ਮਾਰੀ ਹੈ। ਗਾਂਧੀ ਜੀ ਇੱਕ ਵਿਚਾਰ ਕਰਦੇ ਨੇ, ਕਹਿੰਦੇ ਨੇ ਜਦੋਂ ਦੂਸਰਾ ਮਹਾਂਯੁੱਧ ਖਤਮ ਹੋਇਆ ਤਾਂ ਲੋਕ ਕਹਿੰਦੇ ਕਿ ਬੜੇ ਸ਼ਾਂਤੀ ਦੇ ਦਿਨ ਬਤੀਤ ਕਰ ਰਹੇ ਹਾਂ। ਕਹਿੰਦੇ ਨਹੀਂ, ਗਲਤ ਹੈ, ਸ਼ਾਂਤੀ ਤਾਂ ਮਨੁੱਖ ਦੇ ਮਨ ਦੇ ਅੰਦਰ ਆਈ ਹੀ ਨਹੀਂ, ਮਨੁੱਖ ਦਾ ਮਨ ਸ਼ਾਂਤ ਤਾਂ ਹੋਇਆ ਹੀ ਨਹੀਂ। ਇੰਨੀ ਹੈ ਕਿ ਇੱਕ ਯੁੱਧ ਖਤਮ ਹੋ ਗਿਆ ਹੈ, ਹੁਣ ਦੂਸਰੇ ਯੁੱਧ ਦੀ ਤਿਆਰੀਆਂ ਵਿੱਚ ਮਨੁੱਖ ਲੱਗਿਆ ਹੋਇਆ ਹੈ, ਪਰੰਤੂ ਮਨ ਵਿੱਚ ਸ਼ਾਂਤੀ ਨਹੀਂ, ਮਨ ਸ਼ਾਂਤ ਨਹੀਂ, ਮਨ ਦੇ ਵਿੱਚ ਉਸੇ ਹੀ ਤਰ੍ਹਾਂ ਉੱਥਲ ਪੁੱਥਲ ਹੁੰਦੀ ਜਾ ਰਹੀ ਹੈ, ਮਨ ਦੇ ਵਿੱਚ ਉਸੇ ਹੀ ਤਰ੍ਹਾਂ ਭਟਕਣਾ ਕਾਇਮ ਚੱਲ ਰਹੀ ਹੈ, ਕ੍ਰੋਧ ਉਸੇ ਹੀ ਤਰ੍ਹਾਂ ਤੁਰਿਆ ਜਾ ਰਿਹਾ ਹੈ। ਜੇ ਇਹ ਗੱਲ ਕਹਿ ਦਈਏ ਹਰਨਾਕਸ਼ ਦਾ ਅੰਤ ਹੋ ਗਿਆ ਅਤੇ ਕ੍ਰੋਧੀ ਖਤਮ ਹੋ ਗਏ, ਗਲਤ ਹੋਵੇਗਾ। ਇੱਕ ਕ੍ਰੋਧੀ ਦਾ ਅੰਤ ਹੋਇਆ ਹੈ, ਪਰੰਤੂ ਦੂਸਰਾ ਕ੍ਰੋਧੀ ਅਜੇ ਹੋਰ ਜਨਮ ਲੈ ਰਿਹਾ ਹੈ, ਦੂਸਰਾ ਕ੍ਰੋਧੀ ਅਜੇ ਵੀ ਸੰਸਾਰ ਦੇ ਵਿੱਚ ਕਾਇਮ ਹੈ, ਕ੍ਰੋਧੀ ਖਤਮ ਨਹੀਂ ਹੋਇਆ, ਇਸ ਕ੍ਰੋਧ ਨੂੰ ਖਤਮ ਨਹੀਂ ਕੀਤਾ ਗਿਆ। ਮਨੁੱਖ ਦੀ ਕਮਜ਼ੋਰੀ ਕ੍ਰੋਧ ਨੂੰ ਜਨਮ ਦਿੰਦੀ ਹੈ, ਮਨੁੱਖ ਦੀ ਆਪਣੀ ਹੀਣਤਾ ਕ੍ਰੋਧ ਨੂੰ ਜਨਮ ਦਿੰਦੀ ਹੈ। ਜਾਂ ਇੰਜ ਸਮਝ ਲੈਣਾ, ਜਿਹੜਾ ਮਨੁੱਖ ਜ਼ਿਆਦਾ ਕ੍ਰੋਧੀ ਹੈ, ਸਮਝ ਲੈਣਾ ਉਹਦੇ ਵਿੱਚ ਕੋਈ ਨਾ ਕੋਈ ਕਮੀ ਜ਼ਰੂਰ ਹੈ, ਉਹਦੇ ਵਿੱਚ ਕੋਈ ਨਾ ਕੋਈ ਕਮਜ਼ੋਰੀ ਜ਼ਰੂਰ ਹੈ। ਆਪਣੀ ਕਮਜ਼ੋਰੀ ਨੂੰ ਛੁਪਾਉਣ ਵਾਸਤੇ ਮਨੁੱਖ ਕ੍ਰੋਧੀ ਬਣ ਜਾਂਦਾ ਹੈ, ਗੁੱਸੇ ਦੇ ਨਾਲ ਗੱਲ ਕਰੇਗਾ, ਗੁੱਸੇ ਦੇ ਨਾਲ ਬੋਲੇਗਾ ਤਾਂ ਕਿ ਜੋ ਅੱਗੇ ਹੈ ਉਹ ਮੈਥੋਂ ਡਰੇ, ਮੇਰੀ ਕਮਜ਼ੋਰੀ ਕਿਤੇ ਗਾਂ ਬਿਆਨ ਨਾ ਕਰ ਦੇਵੇ, ਮੇਰੀ ਗਲਤੀ ਨੂੰ ਉਹ ਦੱਸੇ ਨਾ, ਉਹ ਡਰ ਜਾਵੇ, ਐਸਾ ਕ੍ਰੋਧ ਦੇ ਵਿੱਚ ਬੋਲੇਗਾ। ਪਰੰਤੂ ਜੋ ਪੂਰਨ ਹੈ, ਜੋ ਭਰਿਆ ਹੋਇਆ ਹੈ, ਜਿਸ ਦੇ ਅੰਦਰ ਗੁਰੂ ਦਾ ਗਿਆਨ ਕੁੱਟ ਕੁੱਟ ਕੇ ਭਰਿਆ ਹੋਇਆ ਹੈ, ਉਹ ਕਿਸੇ 'ਤੇ ਕ੍ਰੋਧ ਨਹੀਂ ਕਰੇਗਾ, ਉਹਦੇ ਮਨ ਦੇ ਵਿੱਚ ਕ੍ਰੋਧ ਆਏਗਾ ਹੀ ਨਹੀਂ। ਇਤਿਹਾਸਕ ਤੱਥ ਮਿਲਦਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਪ੍ਰੇਮੀ ਗੁਰਸਿੱਖ ਹੋਇਆ ਹੈ, ਭਾਈ ਜੱਗਾ ਜੀ। ਭਾਈ ਜੱਗਾ ਜੀ ਜਦੋਂ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਏ, ਬੜੇ ਪ੍ਰੇਮ ਦੇ ਨਾਲ ਸੇਵਾ ਕਰਦੇ ਨੇ, ਸਭ ਤੋਂ ਅੱਗੇ ਹੋ ਕੇ ਸੇਵਾ ਕਰਦੇ ਨੇ। ਸਤਿਗੁਰੂ ਜੀ ਭਾਈ ਜੱਗੇ ਜੀ ਦੀਆਂ ਬਹੁਤ ਸਿਫਤਾਂ ਕਰਦੇ ਨੇ। ਜਦੋਂ ਸੰਗਤ ਆਉਂਦੀ ਹੈ, ਦੀਵਾਨ ਸਜਿਆ ਹੁੰਦਾ ਹੈ ਅਤੇ ਸਤਿਗੁਰੂ ਜੀ ਸੰਗਤ ਨੂੰ ਦੱਸਦੇ ਨੇ ਕਿ ਭਾਈ ਜੱਗਾ ਜੀ ਬਹੁਤ ਪਿਆਰੇ ਸੇਵਕ ਨੇ, ਸੇਵਾ ਕਰਨ ਵਾਲੇ ਨੇ, ਅਤੇ ਜਿਹੜੇ ਪਹਿਲੇ ਸੇਵਾਦਾਰ ਸੀ ਉੱਥੇ, ਜਿਹੜੇ ਬਹੁਤ ਸਾਲਾਂ ਤੋਂ ਰਹਿ ਰਹੇ ਸੀ, ਜਿਨ੍ਹਾਂ ਦੇ ਅੰਦਰ ਭਾਈ ਜੱਗਾ ਜੀ ਜਿੰਨੀ ਸ਼ਰਧਾ ਨਹੀਂ ਸੀ ਸੇਵਾ ਵਾਸਤੇ, ਜਿਹੜੇ ਪੁਰਾਣੇ ਸਨ, ਆਪਣੇ ਆਪ ਨੂੰ ਸਮਝਦੇ ਸੀ ਕਿ ਅਸੀਂ ਬਹੁਤ ਪੁਰਾਣੇ ਸੇਵਕ ਹਾਂ, ਉਹਨਾਂ ਦੇ ਅੰਦਰ ਉਨੀ ਸ਼ਰਧਾ ਨਹੀਂ ਹੈ, ਉਨਾ ਪਿਆਰ ਨਹੀਂ ਹੈ, ਉਹ ਈਰਖਾ ਕਰਨ ਲੱਗ ਪਏ ਭਾਈ ਜੱਗਾ ਜੀ ਨਾਲ ਕਿ ਸਤਿਗੁਰੂ ਜੀ ਭਾਈ ਜੱਗਾ ਜੀ ਨੂੰ ਬਹੁਤ ਵਡਿਆਉਂਦੇ ਨੇ, ਸਤਿਗੁਰੂ ਜੀ ਭਾਈ ਜੱਗਾ ਜੀ ਨੂੰ ਬਹੁਤ ਚੰਗਾ ਚਾਹੁੰਦੇ ਨੇ, ਸਾਨੂੰ ਸਤਿਗੁਰੂ ਜੀ ਉਹਨੇ ਪਿਆਰ ਨਾਲ ਨਹੀਂ ਬੁਲਾਉਂਦੇ ਜਿੰਨੇ ਪਿਆਰ ਦੇ ਨਾਲ ਭਾਈ ਜੱਗਾ ਜੀ ਨੂੰ ਬੁਲਾਇਆ ਜਾਂਦਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਸਾਨੂੰ ਪਿੱਛੇ ਛੱਡ ਰਹੇ ਨੇ ਅਤੇ ਭਾਈ ਜੱਗਾ ਜੀ ਨੂੰ ਅੱਗੇ ਕਰ ਰਹੇ ਨੇ। ਮਨ ਦੇ ਵਿੱਚ ਕ੍ਰੋਧ ਪੈਦਾ ਹੋਇਆ, ਮਨ ਦੇ ਵਿੱਚ ਗੁੱਸਾ ਆਇਆ। ਮੈਂ ਅਰਜ਼ ਕਰਾਂ, ਮਨੁੱਖ ਜਦੋਂ ਸਮਝਦਾ ਹੈ ਮੇਰੇ ਅੰਦਰਲੀ ਕਮਜ਼ੋਰੀ ਦੂਜਿਆਂ ਨੂੰ ਪਤਾ ਚੱਲੇਗੀ, ਉਹ ਕ੍ਰੋਧ ਵਿੱਚ ਆਵੇਗਾ। ਇਹਨਾਂ ਸੇਵਾਦਾਰਾਂ ਨੂੰ ਪਤਾ ਹੈ, ਸੰਗਤ ਨੂੰ ਪਤਾ ਲੱਗੇਗਾ ਕਿ ਅਸੀਂ ਕਮਜ਼ੋਰ ਹਾਂ, ਪਰੰਤੂ ਭਾਈ ਜੱਗਾ ਜੀ ਸਾਡੇ ਤੋਂ ਵੱਧ ਸੇਵਾਦਾਰ ਨੇ। ਸੰਗਤ ਇਹਨਾਂ ਦਾ ਸਤਿਕਾਰ ਕਰੇਗੀ, ਸਾਡੀ ਕਮਜ਼ੋਰੀ ਦਾ ਸੰਗਤ ਨੂੰ ਪਤਾ ਲੱਗੇਗਾ। ਸੰਗਤ ਸਾਡਾ ਉਹਨਾਂ ਸਤਿਕਾਰ ਨਹੀਂ ਕਰੇਗੀ। ਕ੍ਰੋਧ ਨੇ ਜਨਮ ਲੈ ਲਿਆ, ਉਹਨਾਂ ਮਨਾਂ ਦੇ ਵਿੱਚ ਕ੍ਰੋਧ ਪੈਦਾ ਹੋ ਗਿਆ। ਇੱਕ ਦਿਨ ਭਾਈ ਜੱਗਾ ਜੀ ਜੰਗਲ ਵਿੱਚ ਗਏ ਸੁੱਕਾ ਬਾਲਣ ਲਿਆਉਣ ਵਾਸਤੇ। ਲੰਗਰ ਦੇ ਵਿੱਚ ਬਾਲਣ ਚਾਹੀਦਾ ਹੈ। ਪਿੱਛੇ ਸੇਵਾਦਾਰਾਂ ਨੂੰ ਪਤਾ ਲੱਗਿਆ ਅੱਜ ਭਾਈ ਜੱਗਾ ਜੀ ਇਕੱਲੇ ਜੰਗਲ ਦੇ ਵਿੱਚ ਗਏ ਨੇ। ਸੇਵਾਦਾਰ ਮਗਰ ਗਏ, ਜਾ ਕੇ ਭਾਈ ਜੱਗਾ ਜੀ ਨੂੰ ਜੰਗਲ ਦੇ ਵਿੱਚ ਸੇਵਾਦਾਰਾਂ ਫੜ ਲਿਆ। ਗੁੱਸੇ ਵਿੱਚ ਆ ਕੇ ਭਾਈ ਜੱਗਾ ਜੀ ਨੂੰ ਬਹੁਤ ਕੁੱਟਿਆ, ਕੁੱਟ ਕੁੱਟ ਕੇ ਬੇਸੁਰਤ ਕਰਕੇ ਸੁੱਟ ਦਿੱਤਾ। ਇਸ ਤਰ੍ਹਾਂ ਕੁੱਟ ਕੇ ਬੇਸੁਰਤ ਕਰਕੇ ਸੇਵਾਦਾਰ ਵਾਪਸ ਆ ਗਏ। ਅੰਤਰਜਾਮੀ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਸਿੱਖਾਂ ਨੂੰ ਨਾਲ ਲੈ ਕੇ ਜੰਗਲ ਵਿੱਚ ਗਏ, ਉਸ ਥਾਂ 'ਤੇ ਜਿੱਥੇ ਭਾਈ ਜੱਗਾ ਜੀ ਨੂੰ ਬੇਸੁਰਤ ਕਰਕੇ ਕੁੱਟ ਕੇ ਸੁੱਟਿਆ ਹੋਇਆ ਸੀ। ਸਤਿਗੁਰੂ ਜੀ ਨੇ ਇੱਕ ਗੁਰਸਿੱਖ ਨੂੰ ਭੇਜਿਆ, ਜਾਓ ਦੁੱਧ ਦੇ ਵਿੱਚ ਘਿਓ ਪਾ ਕੇ ਲਿਆਓ। ਦੁੱਧ ਲਿਆਂਦਾ, ਉਹਦੇ ਵਿੱਚ ਘਿਓ ਪਾਇਆ। ਸਤਿਗੁਰੂ ਜੀ ਨੇ ਭਾਈ ਜੱਗਾ ਜੀ ਦੇ ਉੱਪਰ ਜਲ ਦਾ ਛਿੱਟਾ ਦਿੱਤਾ, ਮੁੱਖ ਸਾਫ਼ ਕੀਤਾ ਅਤੇ ਗੋਦੀ ਦੇ ਵਿੱਚ ਸਿਰ ਰੱਖ ਕੇ ਕਿਹਾ, ਭਾਈ ਜੱਗਾ ਜੀ ਆ ਲਓ ਦੁੱਧ ਛਕੋ। ਅਤੇ ਭਾਈ ਜੱਗਾ ਜੀ ਨੇ ਦੁੱਧ ਛਕਿਆ। ਸਤਿਗੁਰੂ ਜੀ ਕਹਿੰਦੇ, ਭਾਈ ਜੱਗਾ ਜੀ ਦੱਸੋ ਤੁਹਾਨੂੰ ਕਿੰਨਾ ਨੇ ਕੁੱਟਿਆ, ਤੁਹਾਨੂੰ ਕੁੱਟ ਕੁੱਟ ਕੇ ਬੇਸੁਰਤ ਕਰਕੇ ਸੁੱਟ ਦਿੱਤਾ ਕਿੰਨਾ ਨੇ। ਅੱਜ ਦਾ ਸਿੱਖ ਹੁੰਦਾ ਨਾ, ਉਹ ਸਾਰਿਆਂ ਦੇ ਨਾਂ ਲੈ ਦਿੰਦਾ। ਅੱਜ ਦਾ ਸਿੱਖ ਹੁੰਦਾ ਹੋਰ ਵੀ ਕਈਆਂ ਨੂੰ ਨਾਲ ਝੂਠਾ ਫਸਾ ਦਿੰਦਾ ਕਿ ਚਲੋ ਹੁਣ ਤਾਂ ਸਤਿਗੁਰੂ ਜੀ ਪੁੱਛਦੇ ਨੇ, ਮੈਂ ਆਪਣੀ ਈਰਖਾ, ਮੈਂ ਆਪਣੀ ਦੁਸ਼ਮਣੀ ਜਿਹੜੀ ਉਹ ਕੱਢ ਲਵਾਂ। ਪਰੰਤੂ ਧੰਨ ਭਾਈ ਜੱਗਾ ਸਿੰਘ ਜੀ, ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਜੀ ਮੈਨੂੰ ਉਹਨੇ ਹੀ ਕੁੱਟਿਆ ਵਾ ਜਿਹਨੇ ਦੁੱਧ ਪਿਆਇਆ। ਦੁੱਧ ਕਿਹਨੇ ਪਿਆਇਆ? ਮੇਰੇ ਸਤਿਗੁਰੂ ਜੀ ਨੇ ਦੁੱਧ ਪਿਆਇਆ। ਅਤੇ ਭਾਈ ਜੱਗਾ ਜੀ ਕਹਿੰਦੇ, ਸਤਿਗੁਰੂ ਜੀ ਮੈਂ ਤਾਂ ਇਹ ਵੇਖਿਆ ਹੈ, ਇਹ ਜਾਣਿਆ ਹੈ ਕਿ ਜਿਹਨੇ ਮੈਨੂੰ ਦੁੱਧ ਪਿਆਇਆ ਮੈਨੂੰ ਕੁੱਟਿਆ ਵੀ ਉਹਨੇ ਹੀ ਹੈ। ਕ੍ਰੋਧ ਨਹੀਂ ਮਨ ਦੇ ਵਿੱਚ, ਉਹ ਕੁੱਟ ਰਹੇ ਨੇ, ਕੁੱਟ ਕੇ ਬੇਸੁਰਤ ਕਰਕੇ ਸੁੱਟ ਕੇ ਜੰਗਲ ਵਿੱਚ ਚਲੇ ਗਏ ਨੇ। ਪਰੰਤੂ ਭਾਈ ਜੱਗਾ ਜੀ ਦੇ ਅੰਦਰ ਉਹਨਾਂ ਦੇ ਪ੍ਰਤੀ ਫਿਰ ਵੀ ਕ੍ਰੋਧ ਨਹੀਂ, ਫਿਰ ਵੀ ਗੁੱਸਾ ਨਹੀਂ ਆਇਆ, ਫਿਰ ਵੀ ਵੈਰ ਭਾਵਨਾ ਨਹੀਂ ਮਨ ਦੇ ਵਿੱਚ ਆਈ ਅਤੇ ਉਹਨਾਂ ਨੂੰ ਵੀ ਸਤਿਗੁਰੂ ਜੀ ਦਾ ਰੂਪ ਦੱਸ ਦਿੱਤਾ। ਹੇ ਸਤਿਗੁਰੂ ਜੀ, ਮੈਨੂੰ ਤਾਂ ਉਹਨੇ ਕੁੱਟਿਆ ਹੈ, ਉਹਨੇ ਬੇਸੁਰਤ ਕਰਕੇ ਸੁੱਟਿਆ ਹੈ ਜਿਹਨੇ ਹੁਣ ਮੈਨੂੰ ਦੁੱਧ ਪਿਲਾਇਆ। ਗੁਰਦੇਵ ਜੀ ਕਹਿੰਦੇ, ਭਾਈ ਜੱਗਾ ਜੀ ਦੁੱਧ ਤਾਂ ਮੈਂ ਪਿਲਾਇਆ। ਅਤੇ ਕਹਿੰਦਾ, ਸਤਿਗੁਰੂ ਜੀ ਫਿਰ ਕੁੱਟਿਆ ਵੀ ਤੁਸਾਂ ਹੀ ਹੈ, ਮੈਨੂੰ ਮਾਰਿਆ ਵੀ ਤੁਸਾਂ ਹੀ ਹੈ। ਆਪੇ ਮਾਰਦੇ ਹੋ, ਆਪੇ ਫਿਰ ਤੁਸੀਂ ਸੰਭਾਲ ਕਰਦੇ ਹੋ, ਆਪੇ ਤੁਸੀਂ ਦੁੱਧ ਪਿਲਾਉਂਦੇ ਹੋ। ਇਸ ਲਈ ਜੇ ਮਾਰਦੇ ਤੁਸੀਂ, ਜੇ ਦੁੱਧ ਵੀ ਤੁਸੀਂ ਪਿਲਾਉਂਦੇ ਜੇ, ਤਾਂ ਸਤਿਗੁਰੂ ਜੀ ਫਿਰ ਦੱਸੋ ਮੈਂ ਗੁੱਸਾ ਕਿਹਦੇ 'ਤੇ ਕਰਾਂ, ਮੈਂ ਕ੍ਰੋਧ ਕਿਹਦੇ 'ਤੇ ਵਰਤਾਂ, ਮੈਂ ਕਿਹਦਾ ਨਾਂ ਲਵਾਂ ਤੁਹਾਡੇ ਪਾਸ ਕਿ ਮੈਨੂੰ ਉਸਨੇ ਕੁੱਟਿਆ ਹੈ, ਮੈਂ ਕਿਹਦੇ ਨਾਲ ਵੈਰ ਕਰਾਂ। ਕਿਉਂਕਿ ਸਤਿਗੁਰੂ ਜੀ ਮਾਰਨ ਵਾਲੇ ਵੀ ਤੁਸੀਂ ਅਤੇ ਰੱਖਣ ਵਾਲੇ ਵੀ ਤੁਸੀਂ। ਮਾਰੈ ਰਾਖੈ ਏਕੋ ਆਪ, ਮਾਨੁੱਖ ਕਹਿ ਕਿਛ ਨਾਹੀਂ ਹਾਥ। ਮਾਰਨ ਵਾਲੇ ਵੀ ਤੁਸੀਂ ਹੋ, ਰੱਖਣ ਵਾਲੇ ਵੀ ਤੁਸੀਂ ਹੋ, ਮੈਂ ਕ੍ਰੋਧ ਕਿਹਦੇ 'ਤੇ ਕਰਾਂ। ਮਨੁੱਖ ਕ੍ਰੋਧ ਉਦੋਂ ਕਰਦਾ ਹੈ ਜਦੋਂ ਮਨੁੱਖ ਗਿਆਨ ਤੋਂ ਹੀਣਾ ਹੋਵੇ, ਜਦੋਂ ਮਨੁੱਖ ਸਮਝ ਤੋਂ ਹੀਣਾ ਹੋਵੇ। ਜਦੋਂ ਮਨੁੱਖ ਨੂੰ ਪੂਰਨ ਗਿਆਨ ਨਾ ਹੋਵੇ, ਮਨੁੱਖ ਕ੍ਰੋਧੀ ਹੋਵੇਗਾ। ਪੂਰਨ ਗਿਆਨ ਮਨੁੱਖ ਨੂੰ ਆ ਗਿਆ, ਮਨੁੱਖ ਕ੍ਰੋਧ ਨਹੀਂ ਕਰੇਗਾ। ਮਨੁੱਖ ਇਹ ਸਮਝੇਗਾ, ਇਹ ਵੀ ਪਰਮਾਤਮਾ ਦੀ ਰਜ਼ਾ ਹੈ, ਇਹ ਵੀ ਕੁਦਰਤ ਦੀ ਇੱਕ ਨਿਯਮ ਹੈ, ਰਜ਼ਾ ਹੈ। ਇਹ ਜੋ ਮੇਰੇ ਨਾਲ ਭਾਣਾ ਵਰਤਿਆ ਹੈ, ਇਹ ਪਰਮਾਤਮਾ ਦੀ ਦਾਤ ਹੈ, ਉਹ ਦਾਤ ਸਮਝ ਕੇ ਕਬੂਲ ਕਰੇਗਾ। ਪਰੰਤੂ ਦੁਨੀਆ ਦੀ ਖੇਡ ਉਲਟੀ ਹੈ। ਪਰਮਾਤਮਾ ਜਨਮ ਦੇ ਰਿਹਾ ਹੈ, ਇਹ ਪਰਮਾਤਮਾ ਦੀ ਦਾਤ ਹੈ, ਅਤੇ ਅਸੀਂ ਖੁਸ਼ੀ ਮਨਾਉਂਦੇ ਹਾਂ। ਪਰਮਾਤਮਾ ਨੇ ਸਾਨੂੰ ਬੱਚੇ ਦੀ ਦਾਤ ਬਖਸ਼ੀ, ਜਨਮ ਦੀ ਖੁਸ਼ੀ ਮਨਾਈ ਦੀ ਹੈ। ਹਜ਼ਾਰਾਂ ਲੱਖਾਂ ਰੁਪਈਏ ਖਰਚ ਕਰੀਦੇ ਨੇ ਖੁਸ਼ੀ ਦੇ ਵਿੱਚ, ਪਰਮਾਤਮਾ ਦੀ ਬਖਸ਼ੀ ਹੋਈ ਦਾਤ ਹੈ। ਪਰਮਾਤਮਾ ਮੌਤ ਦੇ ਰਿਹਾ ਉਸੇ ਬੱਚੇ ਨੂੰ ਅਤੇ ਮਨ ਦੇ ਵਿੱਚ ਕ੍ਰੋਧ ਆਉਂਦਾ ਹੈ। ਕਈ ਤਰ੍ਹਾਂ ਦੀਆਂ ਪਰਮਾਤਮਾ ਨੂੰ ਤਾਨੇ ਮਿਹਣੇ ਦਿੱਤੇ ਜਾਂਦੇ ਨੇ, ਪਤਾ ਨਹੀਂ ਕਿਹੜੇ ਜਨਮ ਦਾ ਪਰਮਾਤਮਾ ਨੇ ਵੈਰ ਲਿਆ, ਪਤਾ ਨਹੀਂ ਰੱਬ ਦੇ ਅਸੀਂ ਕੀ ਮਾਂਹ ਮਾਰੇ ਸੀ, ਪਤਾ ਨਹੀਂ ਰੱਬ ਨੂੰ ਸਾਡੀਆਂ ਖੁਸ਼ੀਆਂ ਕਿਉਂ ਨਹੀਂ ਚੰਗੀਆਂ ਲੱਗੀਆਂ। ਪਰਮਾਤਮਾ ਜਨਮ ਦੀ ਦਾਤ ਦੇ ਰਿਹਾ ਹੈ, ਮਨੁੱਖ ਦੀ ਸੋਚ ਇਹੋ ਜਿਹੀ ਹੈ ਕਿ ਖੁਸ਼ੀ ਮਨਾ ਰਿਹਾ ਹੈ। ਪਰਮਾਤਮਾ ਮੌਤ ਦੀ ਦਾਤ ਦੇ ਰਿਹਾ ਹੈ, ਮਨੁੱਖ ਦੀ ਸਮਝ ਇਹੋ ਜਿਹੀ ਹੈ, ਮਨੁੱਖ ਸੋਗ ਮਨਾ ਰਿਹਾ ਹੈ, ਮਨੁੱਖ ਗਮ ਮਨਾ ਰਿਹਾ ਹੈ, ਮਨੁੱਖ ਪਰਮਾਤਮਾ ਨੂੰ ਕਈ ਤਰ੍ਹਾਂ ਦੇ ਉਲਾਮੇ ਦੇ ਰਿਹਾ ਹੈ। ਕਾਰਨ ਗਿਆਨ ਨਹੀਂ ਹੈ, ਗਿਆਨ ਤੋਂ ਹੀਣਾ ਮਨੁੱਖ ਹੈ। ਗਿਆਨ ਤੋਂ ਹੀਣਾ ਮਨੁੱਖ ਕ੍ਰੋਧੀ ਹੋਵੇਗਾ, ਉਹਦੇ ਅੰਦਰੋਂ ਕ੍ਰੋਧ ਪੈਦਾ ਹੋਵੇਗਾ। ਜ਼ਿਆਦਾਤਰ ਮਨੁੱਖ ਗਿਆਨ ਤੋਂ ਹੀਣੇ ਹੋਣ ਕਰਕੇ ਕ੍ਰੋਧ ਦੇ ਵੱਸ ਹੋਏ ਨੇ। ਮੁਆਫ਼ ਕਰਨਾ, ਬੜੇ ਸੁੰਦਰ ਧਾਰਮਿਕ ਲਿਬਾਸ ਪਹਿਨ ਕੇ, ਬੜੇ ਸੋਹਣੇ ਸੁੰਦਰ ਬੋਲ ਰਸਨਾ ਤੋਂ ਬੋਲ ਕੇ ਵੀ ਕਈ ਮਨੁੱਖ ਐਸੇ ਨੇ ਕਿ ਉਹਨਾਂ ਦੇ ਅੰਦਰ ਕ੍ਰੋਧ ਭਰਿਆ ਹੋਇਆ ਹੈ। ਬਾਹਰੀ ਲਿਬਾਸ ਗੁਰਮੁਖਾਂ ਵਾਲਾ ਹੈ, ਬਾਹਰੀ ਬੋਲ ਗੁਰਮੁਖਾਂ ਵਾਲੇ ਨੇ, ਮਿਠਾਸ ਭਰੇ ਨੇ, ਪਰੰਤੂ ਅੰਦਰੋਂ ਉਹਨਾਂ ਦੇ ਕ੍ਰੋਧ ਭਰਿਆ ਹੈ, ਅੰਦਰੋਂ ਉਹਨਾਂ ਦੇ ਕ੍ਰੋਧ ਬੋਲ ਰਿਹਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਹਰਿਦੁਆਰ ਦੀ ਧਰਤੀ 'ਤੇ ਗਏ, ਸਤਿਗੁਰੂ ਜੀ ਦੇ ਨਾਲ ਮਰਦਾਨਾ ਵੀ ਹੈ। ਸਤਿਗੁਰੂ ਜੀ ਹਰਿਦੁਆਰ ਸ਼ਹਿਰ ਤੋਂ ਕੁਛ ਬਾਹਰ ਨੇ। ਮਰਦਾਨਾ ਕਹਿੰਦਾ, ਸਤਿਗੁਰੂ ਜੀ ਬਹੁਤ ਸੁੰਦਰ ਹੈ ਹਰਿਦੁਆਰ ਨਗਰ, ਚਲੋ ਚੱਲ ਕੇ ਰੌਣਕ ਵੇਖੀਏ। ਬੜੇ ਵਿਦਵਾਨ ਪੰਡਿਤ ਉੱਥੇ ਬੈਠੇ ਹੋਏ ਨੇ, ਬਹੁਤ ਸੰਗਤਾਂ ਆ ਜਾ ਰਹੀਆਂ ਨੇ, ਉਸ ਪਾਵਨ ਜਲ ਦੇ ਵਿੱਚ ਇਸ਼ਨਾਨ ਕਰ ਰਹੀਆਂ ਨੇ, ਉੱਥੇ ਦਾਨ ਪੁੰਨ ਹੋ ਰਿਹਾ ਹੈ। ਸਤਿਗੁਰੂ ਜੀ, ਉੱਥੇ ਮੰਦਰਾਂ ਦੇ ਵਿੱਚ ਪਰਮਾਤਮਾ ਦੀ ਸਿਫਤ ਕੀਤੀ ਜਾ ਰਹੀ ਹੈ, ਚਲੋ ਇਹੋ ਜਿਹੇ ਪਵਿੱਤਰ ਸਥਾਨ 'ਤੇ ਆਪਾਂ ਵੀ ਚੱਲੀਏ। ਸਤਿਗੁਰੂ ਜੀ ਕਹਿੰਦੇ, ਮਰਦਾਨਿਆਂ ਦੂਰੋਂ ਦੇਖੀਏ ਚੰਗਾ ਹੈ, ਜ਼ਿਆਦਾ ਨੇੜੇ ਨਹੀਂ ਜਾਣਾ। ਜਿੰਨਾ ਨਜ਼ਦੀਕੀ ਹੋਵਾਂਗੇ ਉਨਾ ਕਮੀਆਂ ਦਾ ਪਤਾ ਚੱਲਦਾ ਹੈ, ਉਨਾ ਹੀ ਮਨ ਨੂੰ ਮਨੁੱਖ ਦੇ ਮਨ ਦੇ ਅੰਦਰ ਉੱਥੋਂ ਦੀਆਂ ਕਮੀਆਂ ਦਾ ਭੇਤ ਆਉਂਦਾ ਹੈ ਅਤੇ ਸ਼ਰਧਾ ਖਤਮ ਹੋ ਜਾਂਦੀ ਹੈ, ਟੁੱਟ ਜਾਂਦੀ ਹੈ। ਨਵਾਂ ਚੇਲਾ ਹੋਵੇ ਬੜੀ ਸ਼ਰਧਾ ਹੁੰਦੀ ਹੈ, ਚੇਲਾ ਪੁਰਾਣਾ ਹੋ ਜਾਵੇ ਸ਼ਰਧਾ ਖਤਮ ਹੋ ਜਾਂਦੀ ਹੈ। ਨਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ, ਬੜੀ ਸ਼ਰਧਾ ਹੋਏਗੀ ਤੁਹਾਡੇ ਅੰਦਰ, ਕਿਉਂਕਿ ਤੁਸੀਂ ਅਜੇ ਨਵੇਂ ਸਿੱਖ ਬਣੇ ਹੋ, ਤੁਸੀਂ ਅਜੇ ਬਿਲਕੁਲ ਨਵੇਂ ਗੁਰੂ ਦੇ ਦਰ 'ਤੇ ਆਉਣ ਲੱਗੇ ਹੋ। ਜਿੰਨੇ ਪੁਰਾਣੇ ਹੁੰਦੇ ਜਾਓਗੇ ਸ਼ਰਧਾ ਖਤਮ ਹੁੰਦੀ ਜਾਵੇਗੀ। ਇਸੇ ਲਈ ਭਗਤ ਕਬੀਰ ਜੀ ਅਰਦਾਸ ਕਰਦੇ ਨੇ, ਕਹੋ ਕਬੀਰ ਹਉ ਨੌ ਤਨ ਚੇਲਾ। ਕਬੀਰ ਕਹਿ ਰਿਹਾ, ਹੇ ਸਤਿਗੁਰੂ ਪਰਮਾਤਮਾ, ਮੈਂ ਤੇਰਾ ਸਦਾ ਨਵਾਂ ਚੇਲਾ ਬਣ ਕੇ ਰਵਾਂ, ਨਵੇਂ ਦੇ ਅੰਦਰ ਸ਼ਰਧਾ ਹੈ। ਜ਼ਿਆਦਾਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹਿਣ ਵਾਲੇ, ਮੈਂ ਅਰਜ਼ ਕਰਾਂ, ਖੰਡ ਪਾਠ ਕਰਨ ਵਾਲੇ, ਸੇਵਾ ਕਰਨ ਵਾਲੇ, ਉਹਨਾਂ ਦੇ ਅੰਦਰ ਓਨੀ ਸ਼ਰਧਾ ਨਹੀਂ ਜਿੰਨਾ ਆਮ ਸੰਗਤ ਦੇ ਮਨਾਂ ਵਿੱਚ, ਆਮ ਮਨੁੱਖ ਦੇ ਮਨ ਦੇ ਵਿੱਚ ਸਤਿਗੁਰੂ ਜੀ ਦੇ ਪ੍ਰਤੀ ਸ਼ਰਧਾ ਹੈ, ਉਹਨਾਂ ਦੇ ਅੰਦਰ ਇੰਨੀ ਸ਼ਰਧਾ ਨਹੀਂ। ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਹੀਂ ਮੰਨਦੇ ਜਿੰਨਾ ਆਮ ਮਨੁੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ ਹੈ। ਕਾਰਨ ਕਿ ਉਹ ਸਦਾ ਉੱਥੇ ਰਹਿਣ ਵਾਲੇ ਨੇ, ਉਹਨਾਂ ਦੇ ਅੰਦਰੋਂ ਸ਼ਰਧਾ ਖਤਮ ਹੋ ਚੁੱਕੀ ਹੈ। ਉਹਨਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਗੁਰੂ ਪੁਰਾਣਾ ਹੋ ਚੁੱਕਿਆ ਹੈ, ਪਰੰਤੂ ਆਮ ਮਨੁੱਖ ਵਾਸਤੇ ਸਾਹਿਬ ਮੇਰਾ ਨੀਤ ਨਵਾਂ ਨਵਾਂ ਹੈ। ਗੁਰੂ ਸਾਡਾ ਗੁਰੂ ਬਿਲਕੁਲ ਨਵਾਂ ਹੈ, ਪੁਰਾਣਾ ਨਹੀਂ ਹੈ, ਇਸ ਲਈ ਉਹਨਾਂ ਦੇ ਅੰਦਰ ਇਹ ਸ਼ਰਧਾ ਬਣੀ ਹੋਈ ਹੈ। ਪਰੰਤੂ ਜਿੰਨਾ ਮਨੁੱਖ ਨੇੜੇ ਰਹਿੰਦਾ ਹੈ ਉਨੀ ਸ਼ਰਧਾ ਖਤਮ ਹੈ। ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ, ਮਰਦਾਨਿਆਂ ਇੱਥੇ ਦੂਰ ਠੀਕ ਹੈ ਆਪਾਂ, ਮਰਦਾਨਾ ਜਿੱਦ ਕਰ ਲੱਗਿਆ, ਨਹੀਂ ਸਤਿਗੁਰੂ ਜੀ ਮੈਂ ਤਾਂ ਜ਼ਰੂਰ ਜਾ ਕੇ ਦੇਖਾਂਗਾ, ਮੈਂ ਦੇਖਾਂਗਾ ਉਹ ਕਿਹੋ ਜਿਹੀ ਥਾਂ ਹੈ ਜਿੱਥੇ ਇੰਨੀ ਲੱਖਾਂ ਦੀ ਤਾਦਾਦ ਵਿੱਚ ਸੰਗਤ ਆਉਂਦੀ ਹੈ, ਕਿੱਡੇ ਕਿੱਡੇ ਵਿਦਵਾਨ ਪੰਡਿਤ ਬੈਠੇ ਹੋਏ ਨੇ। ਕਿਸੇ ਪੰਡਿਤ ਦੀਆਂ ਆਪਾਂ ਵਿਚਾਰਾਂ ਸੁਣਾਂਗੇ, ਚੰਗੇ ਗਿਆਨ ਦੀ ਗੱਲ ਮਿਲੇਗੀ ਆਪਾਂ ਨੂੰ ਉਹਦੇ ਕੋਲੋਂ। ਅਤੇ ਗੁਰੂ ਨਾਨਕ ਦੇਵ ਜੀ ਹੱਸ ਕੇ ਕਹਿੰਦੇ, ਚਲੋ ਫਿਰ ਚੱਲਦੇ ਹਾਂ। ਇਤਿਹਾਸ ਵਿੱਚੋਂ ਮਿਲਦਾ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਮਰਦਾਨੇ ਨੂੰ ਨਾਲ ਲੈ ਕੇ ਹਰਿਦੁਆਰ ਪਹੁੰਚੇ। ਉੱਥੋਂ ਦੀ ਸ਼ਾਨ ਵੇਖ ਕੇ ਮਰਦਾਨਾ ਬੜਾ ਪ੍ਰਭਾਵਿਤ ਹੋਇਆ, ਨਵੀਂ ਥਾਂ ਸੀ ਨਾ, ਮਨ ਪ੍ਰਭਾਵਿਤ ਹੋਇਆ। ਬੜੇ ਵੇਖੇ ਨੇ ਸੁੰਦਰ ਲਿਬਾਸ ਪਹਿਨੇ ਹੋਏ ਪੰਡਿਤ ਬੈਠੇ ਨੇ, ਅੱਖਾਂ ਬੰਦ ਕੀਤੀਆਂ ਹੋਈਆਂ ਨੇ ਉਹਨਾਂ ਨੇ। ਬੜੀ ਗਿਣਤੀ ਦੇ ਵਿੱਚ ਪਬਲਿਕ ਆ ਰਹੀ ਹੈ, ਮਨੁੱਖ ਆ ਰਹੇ ਨੇ, ਪਾਵਨ ਜਲ ਦੇ ਵਿੱਚ ਇਸ਼ਨਾਨ ਕਰ ਰਹੇ ਨੇ। ਇੱਕ ਪੰਡਿਤ ਜੀ ਬੈਠੇ ਹੋਏ ਨੇ, ਬਹੁਤ ਸਾਰੇ ਲੋਕ ਉਹਨਾਂ ਦੇ ਅੱਗੇ ਬੈਠੇ ਹੋਏ ਨੇ, ਉਹਨਾਂ ਨੂੰ ਬੜੀ ਨਿਮਰਤਾ ਭਰੀਆਂ ਵਿਚਾਰਾਂ ਸੁਣਾ ਰਹੇ ਨੇ। ਅਤੇ ਗੁਰੂ ਨਾਨਕ ਦੇਵ ਜੀ ਕਹਿੰਦੇ, ਮਰਦਾਨਿਆਂ, ਉਹ ਜੋ ਸਾਹਮਣੇ ਪੰਡਿਤ ਜੀ ਬੈਠੇ ਆ ਨਾ, ਉਹਨਾਂ ਨੂੰ ਜਾ ਕੇ ਪੁੱਛੋ ਜੀ ਤੁਹਾਡਾ ਨਾਂ ਕੀ ਹੈ। ਮਰਦਾਨਾ ਗਿਆ, ਹੇ ਪੰਡਿਤ ਜੀ ਤੁਹਾਡਾ ਨਾਂ ਕੀ ਹੈ? ਉਹਨਾਂ ਨੇ ਅੱਗੋਂ ਕਿਹਾ ਸ਼ਾਂਤੀ ਰਾਮ। ਆ ਕੇ ਸਤਿਗੁਰੂ ਜੀ ਨੂੰ ਦੱਸਿਆ। ਸਤਿਗੁਰੂ ਜੀ ਕਹਿੰਦੇ, ਫਿਰ ਪੁੱਛ ਕੇ ਆਓ, ਪੰਡਿਤ ਜੀ ਤੁਹਾਡਾ ਨਾਂ ਕੀ ਹੈ? ਮਰਦਾਨਾ ਦੂਸਰੀ ਵਾਰ ਗਿਆ, ਹੇ ਪੰਡਿਤ ਜੀ ਤੁਹਾਡਾ ਨਾਮ ਕੀ ਹੈ? ਅਤੇ ਅੱਗੋਂ ਪੰਡਿਤ ਜੀ ਕਹਿੰਦੇ, ਭਾਈ ਸ਼ਾਂਤੀ ਰਾਮ, ਪਰੰਤੂ ਆਵਾਜ਼ ਦੇ ਵਿੱਚ ਗਰਮੀ ਆ ਗਈ। ਆ ਕੇ ਸਤਿਗੁਰੂ ਜੀ ਨੂੰ ਦੱਸਿਆ। ਸਤਿਗੁਰੂ ਜੀ ਕਹਿੰਦੇ, ਫਿਰ ਜਾ ਕੇ ਪੁੱਛ ਕੇ ਆ। ਫਿਰ ਦੁਬਾਰਾ ਗਿਆ, ਹੇ ਪੰਡਿਤ ਜੀ ਤੁਹਾਡਾ ਨਾਮ ਕੀ ਹੈ? ਅਤੇ ਪੰਡਿਤ ਜੀ ਅੱਗੋਂ ਕੁਛ ਹੋਰ ਗੁੱਸੇ ਵਿੱਚ ਆ ਕੇ ਕਹਿਣ ਲੱਗੇ, ਭਾਈ ਤੈਨੂੰ ਇੱਕ ਵਾਰੀ ਕਿਹਾ, ਦੋ ਵਾਰੀ ਕਿਹਾ, ਸ਼ਾਂਤੀ ਰਾਮ, ਮੇਰਾ ਨਾਮ ਸ਼ਾਂਤੀ ਰਾਮ ਹੈ। ਆ ਕੇ ਸਤਿਗੁਰੂ ਜੀ ਨੂੰ ਦੱਸਿਆ। ਅਤੇ ਸਤਿਗੁਰੂ ਜੀ ਕਹਿੰਦੇ, ਮਰਦਾਨਿਆਂ, ਇੱਕ ਵਾਰੀ ਫਿਰ ਪੁੱਛ ਕੇ ਆ। ਮਰਦਾਨਾ ਗਿਆ, ਜਾ ਕੇ ਕਹਿੰਦਾ, ਪੰਡਿਤ ਜੀ ਤੁਹਾਡਾ ਨਾਮ ਕੀ ਹੈ? ਪੰਡਿਤ ਜੀ ਨੂੰ ਗੁੱਸਾ ਮਨ ਦੇ ਵਿੱਚ ਹੋਇਆ, ਆਇਆ ਗੁੱਸਾ, ਕ੍ਰੋਧ ਦੇ ਸਹਿਤ ਹੋਏ ਪੰਡਿਤ ਉੱਠੇ ਨੇ ਆਪਣੇ ਆਸਣ ਤੋਂ। ਲਾਗੇ ਇੱਕ ਲੱਕੜ ਬਲ ਰਹੀ ਸੀ, ਉਹ ਬਲਦੀ ਹੋਈ ਲੱਕੜ ਫੜ ਕੇ ਕਹਿੰਦੇ, ਤੈਨੂੰ ਮੈਂ ਦੱਸਦਾ ਵਾਂ ਕਿ ਮੇਰਾ ਨਾਂ ਸ਼ਾਂਤੀ ਰਾਮ ਹੈ। ਅੱਗੇ ਅੱਗੇ ਮਰਦਾਨਾ ਜੀ ਨੇ ਅਤੇ ਪਿੱਛੇ ਪਿੱਛੇ ਪੰਡਿਤ ਜੀ ਹਨ। ਦੌੜਦੇ ਗਏ ਮਰਦਾਨਾ ਜੀ ਪਹੁੰਚੇ ਜਿੱਥੇ ਗੁਰਦੇਵ ਜੀ ਬੈਠੇ ਨੇ। ਸਤਿਗੁਰੂ ਜੀ, ਬਚਾ ਲਓ ਪੰਡਿਤ ਜੀ ਤੋਂ। ਸਤਿਗੁਰੂ ਜੀ ਕਹਿੰਦੇ, ਕਿਉਂ? ਕਹਿੰਦੇ, ਜੀ ਵੇਖੋ, ਅੱਗ ਬਲਦੀ ਹੋਈ ਲੱਕੜ ਲੈ ਕੇ ਆਇਆ ਮੈਨੂੰ ਮਾਰਨ ਵਾਸਤੇ। ਸਤਿਗੁਰੂ ਜੀ ਕਹਿੰਦੇ, ਪੰਡਿਤ ਜੀ ਬੈਠੋ। ਪੰਡਿਤ ਜੀ ਬੈਠ ਗਏ। ਸਤਿਗੁਰੂ ਜੀ ਕਹਿੰਦੇ, ਭੋਲਾ ਬੰਦਾ ਹੈ ਸਾਡਾ, ਇਹਨੇ ਤੁਹਾਡਾ ਨਾਂ ਪੁੱਛਿਆ, ਕੀ ਗੁਨਾਹ ਕੀਤਾ ਹੈ? ਕਹਿੰਦਾ, ਜੀ ਇੱਕ ਵਾਰ ਪੁੱਛ, ਦੋ ਵਾਰ ਪੁੱਛ, ਤਿੰਨ ਵਾਰ ਪੁੱਛ, ਇਹ ਵਾਰ ਵਾਰ ਆ ਕੇ ਮੈਨੂੰ ਨਾਂ ਪੁੱਛ ਰਿਹਾ, ਮੈਨੂੰ ਗੁੱਸਾ ਆ ਗਿਆ। ਅਤੇ ਗੁਰੂ ਨਾਨਕ ਦੇਵ ਜੀ ਕਹਿੰਦੇ, ਤੁਹਾਡਾ ਨਾਮ ਕੀ ਹੈ? ਕਹਿੰਦਾ, ਜੀ ਮੇਰਾ ਨਾਮ ਸ਼ਾਂਤੀ ਰਾਮ ਹੈ। ਅਤੇ ਸਤਿਗੁਰੂ ਜੀ ਕਹਿੰਦੇ, ਤੇਰੀ ਸ਼ਾਂਤੀ ਵੇਖ ਲਈ ਅਸਾਂ ਨੇ, ਸਾਨੂੰ ਵਾਕਈ ਪਤਾ ਕਿ ਤੂੰ ਸ਼ਾਂਤੀ ਰਾਮ ਹੈ, ਬੜੀ ਸ਼ਾਂਤੀ ਹੈ ਤੇਰੇ ਅੰਦਰ। ਆਹ ਜਿਹੜੀ ਬਲਦੀ ਹੋਈ ਲੱਕੜ ਹੈ ਨਾ ਤੇਰੇ ਹੱਥ ਦੇ ਵਿੱਚ, ਇਹ ਦੱਸ ਰਹੀ ਹੈ ਤੂੰ ਬਹੁਤ ਸ਼ਾਂਤੀ ਵਾਲਾ ਮਨੁੱਖ ਹੈ। ਹੇ ਪੰਡਿਤ, ਇਹ ਅੱਗ ਲੱਕੜ ਦੇ ਵਿੱਚ ਬਲ ਰਹੀ ਹੈ, ਪਰੰਤੂ ਕ੍ਰੋਧ ਦੀ ਅੱਗ ਤੇਰੇ ਅੰਦਰ ਬਲ ਰਹੀ ਹੈ। ਤੇਰੇ ਜਿਸ ਤਰ੍ਹਾਂ ਇਹ ਲੱਕੜ ਬਲ ਬਲ ਕੇ ਸਵਾਹ ਹੋ ਰਹੀ ਹੈ, ਇਸੇ ਹੀ ਤਰ੍ਹਾਂ ਹੇ ਪੰਡਿਤ, ਤੇਰੇ ਇਹ ਸਵਾਸ, ਤੇਰਾ ਇਹ ਜੀਵਨ ਕ੍ਰੋਧ ਦੀ ਅੱਗ ਦੇ ਨਾਲ ਸੜ ਸੜ ਕੇ ਸਵਾਹ ਹੋ ਰਿਹਾ ਹੈ, ਖਤਮ ਹੋ ਰਿਹਾ ਹੈ। ਤੂੰ ਸ਼ਾਂਤੀ ਰਾਮ ਨਾਮ ਤਾਂ ਆਪਣਾ ਰਖਵਾ ਲਿਆ, ਪਰੰਤੂ ਤੇਰੇ ਅੰਦਰ ਸ਼ਾਂਤੀ ਨਹੀਂ। ਕੇਵਲ ਧਾਰਮਿਕ ਲਿਬਾਸ ਪਹਿਣ ਲੈਣ ਦੇ ਨਾਲ, ਕੇਵਲ ਚੰਗੀਆਂ ਮਿੱਠੀਆਂ ਗੱਲਾਂ ਕਰਨ ਦੇ ਨਾਲ ਮਨੁੱਖ ਦਾ ਅੰਦਰ ਬਦਲਦਾ ਨਹੀਂ। ਇਹ ਬਾਹਰੀ ਦ੍ਰਿਸ਼ਟੀ ਹੈ, ਇਹ ਬਾਹਰੀ ਵਿਚਾਰ ਹੈ। ਇਹ ਸੁੰਦਰ ਲਿਬਾਸ ਧਾਰਨ ਕਰਨਾ, ਇਹ ਬਾਹਰੀ ਸਰੀਰ ਨਾਲ ਸੰਬੰਧਿਤ ਹੈ। ਮਿੱਠੀਆਂ ਗੱਲਾਂ ਕਰਨੀਆਂ, ਇਹ ਵੀ ਬਾਹਰ ਦੇ ਨਾਲ ਸੰਬੰਧਿਤ ਨੇ, ਪਰੰਤੂ ਨਿਮਰਤਾ ਭਾਵ ਲਿਬਾਸ ਧਾਰਨ ਕਰਨ ਦੇ ਨਾਲ ਮਨੁੱਖ ਦੇ ਅੰਦਰ ਬਣੇ, ਇਹਦਾ ਕੋਈ ਸੰਬੰਧ ਨਹੀਂ। ਗੁਰੂ ਨਾਨਕ ਦੇਵ ਜੀ ਆਪਣੀ ਸੁੰਦਰ ਗੁਰਬਾਣੀ ਵਿੱਚ ਉਚਾਰਨ ਕਰਦੇ ਨੇ, ਕਹਿੰਦੇ ਨੇ, ਅੰਮ੍ਰਿਤ ਖੰਡ ਦੂਧ ਮਧ ਸੰਚਸ ਤੂਬ ਨਾ ਚਾਤੁਰ ਰੇ। ਤੂਬ ਕਹਿੰਦੇ ਨੇ ਤੁੰਮੇ ਨੂੰ, ਚਾਤੁਰ ਕਹਿੰਦੇ ਨੇ ਹਦਵਾਣੇ ਨੂੰ। ਤੁੰਮੇ ਨੂੰ ਖੰਡ ਦੇ ਵਿੱਚ, ਦੁੱਧ ਦੇ ਵਿੱਚ, ਖੰਡ ਪਾਣੀ ਵਿੱਚ ਮਿਲਾ ਕੇ ਉਹਦੇ ਵਿੱਚ ਜਿੰਨਾ ਚਿਰ ਮਰਜ਼ੀ ਰੱਖ ਛੱਡੋ, ਦੱਬ ਛੱਡੋ, ਪਰੰਤੂ ਉਹ ਤੁੰਮੇ ਦੀ ਕੁੜੱਤਣ ਨਹੀਂ ਜਾਂਦੀ ਅੰਦਰੋਂ, ਉਹ ਕਦੇ ਹਦਵਾਣਾ ਨਹੀਂ ਬਣੇਗਾ। ਤੂਬ ਨਾ ਚਾਤੁਰ ਰੇ, ਕਦੇ ਹਦਵਾਣਾ ਨਹੀਂ ਬਣੇਗਾ। ਕਾਰਨ ਕਿ ਉਹਦੇ ਅੰਦਰ ਕੁੜੱਤਣ ਹੈ, ਸ਼ਕਲ ਦੋਨਾਂ ਦੀ ਇੱਕੋ ਜਿਹੀ ਹੈ। ਸਰੀਰ ਗੁਰਮੁਖ ਦਾ ਵੀ ਉਹੀ ਹੈ, ਮਨਮੁੱਖ ਦਾ ਵੀ ਉਹੀ ਹੈ। ਵਸਤਰ ਗੁਰਮੁਖ ਵੀ ਧਾਰਨ ਕਰਦਾ ਏ, ਮਨਮੁੱਖ ਵੀ ਪਹਿਣਦਾ ਏ। ਭੋਜਨ ਗੁਰਮੁਖ ਵੀ ਖਾਂਦਾ ਏ, ਮਨਮੁੱਖ ਵੀ ਖਾਂਦਾ ਏ। ਬਾਹਰ ਲੋਕਾਂ ਦੇ ਵਿੱਚ ਗੁਰਮੁਖ ਵੀ ਵਿਚਰਦਾ ਏ, ਮਨਮੁੱਖ ਵੀ ਵਿਚਰਦਾ ਏ, ਪਰੰਤੂ ਦੋਨਾਂ ਦੇ ਅੰਦਰ ਫਰਕ ਹੈ, ਦੋਨਾਂ ਦੇ ਭਾਵ ਦੇ ਵਿੱਚ ਫਰਕ ਹੈ, ਦੋਨਾਂ ਦੀ ਸੋਚਣੀ ਵਿੱਚ ਫਰਕ ਹੈ, ਦੋਨਾਂ ਦੀ ਵਿਚਾਰਧਾਰਾ ਦੇ ਵਿੱਚ ਫਰਕ ਹੈ। ਮਨਮੁੱਖ ਦੀ ਵਿਚਾਰਧਾਰਾ ਮਨ ਦੇ ਨਾਲ ਜੁੜੀ ਹੋਈ ਹੈ, ਗੁਰਮੁਖ ਦੀ ਵਿਚਾਰਧਾਰਾ ਗੁਰੂ ਦੇ ਨਾਲ ਜੁੜਦੀ ਹੈ। ਮਨਮੁੱਖ ਜੋ ਵੀ ਕਰਮ ਕਰੇਗਾ ਆਪਣੇ ਸਰੀਰ ਤੱਕ ਸੀਮਤ ਹੋ ਕੇ ਕਰੇਗਾ, ਮੋਹ ਦੇ ਅਧੀਨ ਹੋ ਕੇ ਕਰੇਗਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰਾਂ ਦੇ ਅਧੀਨ ਹੋ ਕੇ ਕਰੇਗਾ। ਮਨਮੁੱਖ ਜੋ ਵੀ ਕਰਮ ਕਰੇਗਾ ਆਪਣੇ ਸਰੀਰ ਦੀ ਪੂਰਤੀ ਵਾਸਤੇ ਕਰੇਗਾ, ਗੁਰਮੁਖ ਜੋ ਵੀ ਕਰਮ ਕਰੇਗਾ ਉਹ ਪ੍ਰੇਮ ਦੇ ਅਧੀਨ ਹੋ ਕੇ ਕਰੇਗਾ, ਉਹ ਸਾਰਿਆਂ ਦੇ ਭਲੇ ਵਾਸਤੇ ਕਰਮ ਕਰੇਗਾ। ਮਨਮੁੱਖ ਦੀ ਅਰਦਾਸ ਆਪਣੇ ਫਾਇਦੇ ਦੀ ਹੁੰਦੀ ਹੈ ਅਤੇ ਗੁਰਮੁਖ ਦੀ ਅਰਦਾਸ ਸਰਬੱਤ ਦੇ ਭਲੇ ਦੀ ਹੁੰਦੀ ਹੈ। ਅਰਦਾਸ ਦੇ ਵਿੱਚ ਇਸੇ ਕਰਕੇ ਮੰਗ ਕੀਤੀ ਜਾਂਦੀ ਹੈ, ਸੇਈ ਗੁਰਮੁੱਖਾਂ ਦਾ ਮੇਲ ਕਰਾਉਣਾ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਗੁਰਮੁਖ ਦੇ ਮੇਲ ਦੀ ਗੱਲ ਕੀਤੀ ਹੈ, ਗੁਰਮੁਖ ਦੀ ਸੰਗਤ ਦੀ ਗੱਲ ਕੀਤੀ ਹੈ, ਗੁਰਮੁੱਖਾਂ ਦੀ ਪ੍ਰਾਪਤੀ ਦੀ ਗੱਲ ਕੀਤੀ ਹੈ। ਉਹ ਗੁਰਮੁੱਖ ਜਿਨ੍ਹਾਂ ਦੀ ਦ੍ਰਿਸ਼ਟੀ ਦੇ ਵਿੱਚੋਂ ਗੁਰੂ ਦਾ ਗਿਆਨ ਝਲਕਦਾ ਹੈ, ਜਿਨ੍ਹਾਂ ਦੇ ਬੋਲਾਂ ਦੇ ਵਿੱਚੋਂ ਗੁਰੂ ਦਾ ਗਿਆਨ ਪ੍ਰਗਟ ਹੁੰਦਾ ਹੈ, ਜਿਨ੍ਹਾਂ ਦੇ ਬੋਲ ਟੁੱਟਿਆਂ ਨੂੰ ਗੰਢਦੇ ਨੇ, ਬਲਕਿ ਇਹ ਨਹੀਂ ਕਿ ਜਿਹੜੇ ਗੰਢੇ ਹੋਏ ਨੇ ਉਹਨਾਂ ਨੂੰ ਵੀ ਤੋੜਦੇ ਹਨ। ਇਹ ਗੁਰਮੁੱਖ ਦੀ ਨਿਸ਼ਾਨੀ ਹੈ, ਗੁਰਮੁੱਖ ਹਮੇਸ਼ਾ ਗੰਢੇਗਾ। ਭਾਈ ਮਹਾਂ ਸਿੰਘ ਜੀ ਆਖਰੀ ਸਵਾਸਾਂ 'ਤੇ ਨੇ, ਗੁਰਦੇਵ ਜੀ ਨੇ ਉਹਨਾਂ ਦਾ ਸਿਰ ਆਪਣੇ ਪੱਟ 'ਤੇ ਧਰਿਆ ਏ। ਗੁਰਦੇਵ ਜੀ ਕਹਿ ਰਹੇ ਨੇ, ਹੇ ਭਾਈ ਮਹਾਂ ਸਿੰਘਾ, ਮੰਗ ਕੀ ਮੰਗਦਾ ਸਾਡੇ ਕੋਲੋਂ? ਤੈਨੂੰ ਜੀਵਨ ਦੇ ਦਈਏ, ਤੈਨੂੰ ਰਾਜ ਭਾਗ ਦੇ ਦਈਏ, ਤੈਨੂੰ ਦੁਨੀਆ ਦਾ ਤਖਤ ਦੇ ਦਈਏ, ਤੂੰ ਦੱਸ ਕੀ ਮੰਗਦਾ, ਤੈਨੂੰ ਮੁਕਤੀ ਦੇ ਦਈਏ। ਭਾਈ ਮਹਾਂ ਸਿੰਘ ਹੱਥ ਜੋੜ ਕੇ ਕਹਿੰਦਾ, ਸਤਿਗੁਰੂ ਜੀ ਬਿਲਕੁਲ ਗਲਤ, ਰਾਜ ਨਾ ਚਾਹੋਂ, ਮੁਕਤ ਨਾ ਚਾਹੋਂ, ਮਨ ਪ੍ਰੀਤ ਚਰਨ ਕਮਲਾਰੇ। ਨਾ ਰਾਜ ਚਾਹੀਦਾ ਏ, ਨਾ ਮੁਕਤੀ ਚਾਹੀਦੀ ਹੈ, ਤੁਹਾਡੇ ਚਰਨਾਂ ਦੇ ਨਾਲ ਮੇਰਾ ਪਿਆਰ ਬਣਿਆ ਰਹੇ, ਇਹ ਦਾਤ ਬਖਸ਼ ਦਿਓ। ਨਹੀਂ ਭਾਈ ਮਹਾਂ ਸਿੰਘਾ, ਫਿਰ ਵੀ ਕੁਝ ਮੰਗ। ਹੇ ਭਾਈ ਮਹਾਂ ਸਿੰਘਾ, ਤੂੰ ਸਾਡੇ ਕੋਲੋਂ ਮੰਗੇ, ਸਾਨੂੰ ਖੁਸ਼ੀ ਹੋਵੇਗੀ। ਇਤਿਹਾਸ ਗਵਾਹੀ ਦਿੰਦਾ ਹੈ, ਭਾਈ ਮਹਾਂ ਸਿੰਘ ਜੀ ਨੇ ਕਿਹਾ, ਹੇ ਸਤਿਗੁਰੂ ਜੀ, ਜੇ ਕਿਰਪਾ ਕਰਨੀ ਚਾਹੁੰਦੇ ਹੋ, ਜੇ ਮੇਰੇ 'ਤੇ ਤੁੱਠੇ ਜੇ ਚਾਹੁੰਦੇ ਹੋ ਕਿ ਮੈਂ ਕੁਛ ਮੰਗਾਂ ਅਤੇ ਤੁਸੀਂ ਖੁਸ਼ ਹੋਵੋਗੇ, ਹੇ ਗੁਰਦੇਵ ਜੀ, ਜਿਹੜਾ ਬੇਦਾਵਾ ਅਸੀਂ ਤੁਹਾਨੂੰ ਲਿਖ ਕੇ ਦਿੱਤਾ ਸੀ ਨਾ, ਉਹ ਪਾੜ ਦਿਓ, ਸਾਨੂੰ ਟੁੱਟਿਆਂ ਨੂੰ ਜੋੜ ਲਓ। ਸਤਿਗੁਰੂ ਜੀ ਕਹਿੰਦੇ, ਭਾਈ ਮਹਾਂ ਸਿੰਘਾ, ਤੂੰ ਆਪਣੇ ਵਾਸਤੇ ਕੁਛ ਮੰਗ, ਬੇਦਾਵਾ ਤਾਂ ਸਾਰਿਆਂ ਵਾਸਤੇ ਸੀ, ਮਾਝੇ ਦੇ ਇਲਾਕੇ ਦੀ ਸੰਗਤ ਦਾ ਸੀ, ਤੂੰ ਆਪਣੀ ਗੱਲ ਕਰ, ਜੋ ਤੂੰ ਮੰਗੇਗਾ ਮੈਂ ਦੇਵਾਂਗਾ। ਨਹੀਂ ਸਤਿਗੁਰੂ ਜੀ, ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਤੁਸੀਂ ਬੇਦਾਵਾ ਪਾੜ ਦਿਓ, ਮੈਂ ਸਮਝ ਲਵਾਂਗਾ ਮੇਰੇ ਮਨ ਦੀ ਮੁਰਾਦ ਪੂਰੀ ਹੋ ਗਈ। ਗੁਰਦੇਵ ਜੀ ਖੁਸ਼ ਹੋ ਕੇ ਕਹਿੰਦੇ, ਭਾਈ ਮਹਾਂ ਸਿੰਘਾ, ਇੱਕ ਸਿੱਖ ਦੇ ਉੱਪਰ ਪਰਉਪਕਾਰ ਕੀਤਾ ਜਾਵੇ ਨਾ, ਬੜਾ ਮਹਾਤਮ ਹੈ ਉਹਦਾ, ਕੁੱਲਾਂ ਤਰ ਜਾਂਦੀਆਂ ਨੇ ਇੱਕ ਗੁਰਸਿੱਖ ਦੇ ਉੱਪਰ ਪਰਉਪਕਾਰ ਕਰਨ ਦੇ ਨਾਲ। ਭਾਈ ਮਹਾਂ ਸਿੰਘਾ, ਤੂੰ ਸੈਂਕੜੇ ਨਹੀਂ, ਹਜ਼ਾਰਾਂ ਨਹੀਂ, ਲੱਖਾਂ ਕਰੋੜਾਂ ਗੁਰਸਿੱਖਾਂ ਦੇ ਉੱਪਰ ਪਰਉਪਕਾਰ ਕਰ ਰਿਹਾ ਹੈ, ਉਹਨਾਂ ਦੀ ਟੁੱਟੀ ਹੋਈ ਨੂੰ ਗੰਢ ਰਿਹਾ ਹੈ। ਭਾਈ ਮਹਾਂ ਸਿੰਘਾ, ਉਸ ਪਰਉਪਕਾਰ ਦਾ ਕਿੰਨਾ ਫਲ ਹੋਵੇਗਾ, ਇਹ ਤਾਂ ਕਿਆਸ ਵੀ ਨਹੀਂ ਲਗਾਇਆ ਜਾ ਸਕਦਾ। ਖੁਸ਼ ਹੋ ਕੇ ਗੁਰਦੇਵ ਜੀ ਨੇ ਖੀਸੇ ਦੇ ਵਿੱਚੋਂ ਕੱਢਿਆ ਹੈ ਬੇਦਾਵਾ ਅਤੇ ਪਾੜ ਦਿੱਤਾ। ਗੁਰਮੁੱਖ ਦੀ ਨਿਸ਼ਾਨੀ ਇਹ ਹੈ, ਉਹ ਆਪਣੇ ਸਰੀਰ ਤੱਕ ਸੀਮਤ ਨਹੀਂ, ਗੁਰਮੁੱਖ ਦੀ ਨਿਸ਼ਾਨੀ ਇਹ ਹੈ, ਉਹ ਆਪਣੇ ਆਪ ਤੱਕ ਸੀਮਤ ਨਹੀਂ, ਉਹ ਹੱਦਾਂ ਬੰਨਿਆਂ ਦੇ ਵਿੱਚ ਬੱਝਾ ਨਹੀਂ, ਗੁਰਮੁੱਖ ਵਿਸ਼ਾਲ ਹੈ। ਗੁਰਮੁੱਖ ਇੰਨਾ ਵਿਸ਼ਾਲ ਹੈ ਜਿੰਨਾ ਗੁਰੂ ਵਿਸ਼ਾਲ ਹੈ। ਗੁਰਮੁੱਖ ਅਤੇ ਗੁਰੂ ਦੇ ਵਿੱਚ ਕੋਈ ਫਰਕ ਨਹੀਂ, ਕੇਵਲ ਫਰਕ ਇੰਨਾ ਹੈ, ਇਹ ਸਰੀਰ ਹੈ ਅਤੇ ਗੁਰੂ ਸ਼ਬਦ ਹੈ। ਸ਼ਬਦ ਸਰੀਰ ਦੇ ਅੰਦਰ ਵਸ ਜਾਵੇ ਗੁਰਮੁੱਖ ਬਣ ਜਾਂਦਾ ਹੈ, ਸ਼ਬਦ ਸਰੀਰ ਦੇ ਅੰਦਰ ਨਾ ਵਸੇ, ਮਨ ਦੇ ਵਿੱਚ ਕ੍ਰੋਧ ਭਰਿਆ ਰਹੇ, ਮਨ ਵਿਕਾਰੀ ਹੋਵੇ, ਉਹ ਮਨਮੁੱਖ ਬਣਦਾ ਹੈ। ਮਨ ਦੇ ਪਿੱਛੇ ਚੱਲਣ ਵਾਲਾ ਮਨਮੁੱਖ ਹੈ, ਗੁਰੂ ਦੇ ਅਨੁਸਾਰ ਹੋ ਕੇ ਚੱਲਣ ਵਾਲਾ ਗੁਰਮੁੱਖ ਹੈ। ਗੁਰਮੁੱਖ ਦੀ ਨਿਸ਼ਾਨੀ ਇਹ ਹੈ, ਬੰਦ ਬੰਦ ਕੱਟ ਦਿੱਤਾ ਜਾਵੇ ਕ੍ਰੋਧ ਨਹੀਂ ਆਉਂਦਾ। ਗੁਰਮੁੱਖ ਦੀ ਨਿਸ਼ਾਨੀ ਇਹ ਹੈ, ਖੋਪਰ ਲਾਹ ਦਿੱਤਾ ਜਾਵੇ ਕ੍ਰੋਧ ਨਹੀਂ ਆਉਂਦਾ। ਹੈਰਾਨਗੀ ਹੁੰਦੀ ਹੈ, ਬਲਦੀ ਹੋਈ ਭੱਠੀ ਜਿਹਦੇ ਵਿੱਚ ਕੋਲੇ ਪੈ ਰਹੇ ਨੇ, ਉਸ ਕੋਲਿਆਂ ਦੇ ਵਿੱਚ ਭਾਈ ਬਿਧੀ ਚੰਦ ਜੀ ਬੈਠੇ ਹੋਏ ਨੇ, ਉੱਤੋਂ ਵਰਦੇ ਹੋਏ ਅੱਗ ਦੇ ਅੰਗਿਆਰੇ ਸਰੀਰ 'ਤੇ ਡਿੱਗਦੇ ਨੇ ਅਤੇ ਭਾਈ ਬਿਧੀ ਚੰਦ ਜੀ ਕਹਿ ਰਹੇ ਨੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਜਿਸ ਤਰ੍ਹਾਂ ਬਰਫ਼ ਦੇ ਢੇਲੇ ਡਿੱਗ ਰਹੇ ਨੇ। ਇਹ ਗੁਰਮੁਖ ਦੀ ਨਿਸ਼ਾਨੀ, ਉਹ ਆਪਣੇ ਸਰੀਰ ਤੱਕ ਸੀਮਤ ਨਹੀਂ, ਉਹਦਾ ਸੰਬੰਧ ਗੁਰੂ ਦੇ ਨਾਲ ਹੈ ਅਤੇ ਉਹਦਾ ਦੁੱਖ ਗੁਰੂ ਦਾ ਦੁੱਖ ਬਣ ਗਿਆ। ਗੋਹਾਂ ਦੀ ਧਰਤੀ 'ਤੇ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਹੋਏ ਨੇ, ਆਪਣੇ ਸਰੀਰ ਦੇ ਉੱਪਰ ਘੜਿਆਂ ਦੇ ਨਾਲ ਪਾਣੀ ਪਵਾ ਰਹੇ ਨੇ, ਕਹਿ ਰਹੇ ਨੇ ਮੈਨੂੰ ਸੇਕ ਲੱਗ ਰਿਹਾ ਹੈ। ਗੁਰੂ ਕਹਿ ਰਿਹਾ ਮੇਰੇ ਅੰਦਰ ਸਾੜ ਪੈ ਰਿਹਾ, ਮੇਰਾ ਸਰੀਰ ਤਪ ਰਿਹਾ ਹੈ, ਮੇਰੇ 'ਤੇ ਪਾਣੀ ਪਾਓ। ਕਾਰਨ ਕਿ ਸਿੱਖ ਭੱਠੀ ਦੇ ਵਿੱਚ ਬੈਠਾ ਹੈ, ਸਿੱਖ ਦਾ ਦੁੱਖ ਗੁਰੂ ਦਾ ਦੁੱਖ ਹੋ ਗਿਆ। ਕਦੋਂ ਹੋ ਗਿਆ? ਜਦੋਂ ਸਿੱਖ ਦਾ ਧਿਆਨ ਗੁਰੂ ਦੇ ਚਰਨਾਂ ਨਾਲ ਜੁੜਿਆ ਹੈ, ਜਦੋਂ ਸਿੱਖ ਦੀ ਵਿਚਾਰ ਗੁਰੂ ਦੀ ਵਿਚਾਰ ਬਣ ਗਈ ਸੀ, ਜਦੋਂ ਸਿੱਖ ਦਾ ਕਾਰਜ ਗੁਰੂ ਦਾ ਕਾਰਜ ਸੀ, ਜਦੋਂ ਸਿੱਖ ਨੇ ਆਪਣਾ ਸਭ ਕੁਛ ਗੁਰੂ ਦੇ ਅੱਗੇ ਸਮਰਪਣ ਕਰ ਦਿੱਤਾ, ਉਦੋਂ ਗੁਰੂ ਅਤੇ ਸਿੱਖ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਮੈਂ ਅਰਜ਼ ਕਰਾਂ, ਦੇਵੀ ਚੰਦ ਦੀਆਂ ਅੱਖਾਂ ਦੇ ਵਿੱਚ ਗਰਮ ਕਰਕੇ ਕਿੱਲ ਠੋਕ ਕੇ ਪੱਟੀ ਬੰਨ੍ਹ ਕੇ ਪਹਾੜੀ ਤੋਂ ਧੱਕਾ ਦੇ ਦਿੱਤਾ। ਉਹ ਦੇਵੀ ਚੰਦ ਜਦੋਂ ਉੱਠਿਆ ਹੈਰਾਨ ਹੋ ਗਿਆ, ਅੱਖਾਂ ਦੇ ਵਿੱਚ ਕਿੱਲ ਨਹੀਂ ਹਨ, ਹੈਰਾਨ ਹੋ ਗਿਆ। ਅੱਖਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਹੀਂ ਲੱਗਿਆ, ਗੁਰੂ ਦੀ ਕਿਰਪਾ ਹੋਈ ਹੈ। ਗੁਰੂ ਦਾ ਧੰਨਵਾਦ ਕਰਨ ਵਾਸਤੇ ਦੇਵੀ ਚੰਦ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਆਇਆ ਹੈ। ਜਦੋਂ ਸਤਿਗੁਰੂ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ, ਕੀ ਦੇਖਦਾ ਹੈ? ਉਹੀ ਕਿੱਲ, ਹੂਬਹੂ ਉਹੀ ਕਿੱਲ ਜਿਹੜੇ ਦੇਵੀ ਚੰਦ ਦੀਆਂ ਅੱਖਾਂ ਵਿੱਚ ਠੋਕੇ ਸਨ ਨਾ, ਸਤਿਗੁਰੂ ਜੀ ਦੇ ਚਰਨਾਂ ਦੇ ਕੋਲ ਪਏ ਨੇ ਅਤੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚੋਂ ਖੂਨ ਵਗ ਰਿਹਾ ਹੈ। ਹੈਰਾਨ ਹੋ ਕੇ ਕਹਿੰਦਾ, ਸਤਿਗੁਰੂ ਜੀ ਇਹ ਕੀ? ਗੁਰਦੇਵ ਜੀ ਕਹਿੰਦੇ, ਦੇਵੀ ਚੰਦ ਤੇਰਾ ਧਿਆਨ ਸਾਡੇ ਚਰਨਾਂ ਵਿੱਚ ਸੀ, ਜੇ ਤੇਰਾ ਧਿਆਨ ਸਾਡੇ ਨੇਤਰਾਂ ਵਿੱਚ ਹੁੰਦਾ ਨਾ, ਇਹ ਕਿੱਲ ਸਾਡੇ ਨੇਤਰਾਂ ਵਿੱਚ ਵੱਜਦੇ। ਸਿੱਖ ਦਾ ਦੁੱਖ, ਗੁਰਮੁਖ ਦਾ ਦੁੱਖ ਗੁਰੂ ਦਾ ਦੁੱਖ ਬਣ ਗਿਆ, ਗੁਰੂ ਦਾ ਸੁੱਖ ਉਸ ਗੁਰਸਿੱਖ ਦਾ ਸੁੱਖ ਬਣ ਗਿਆ। ਕਾਰਨ ਕਿ ਸਿੱਖ ਗੁਰੂ ਨਾਲ ਜੁੜਿਆ ਹੈ, ਸਿੱਖ ਦੇ ਅੰਦਰ ਕ੍ਰੋਧ ਨਹੀਂ, ਸਿੱਖ ਦੇ ਅੰਦਰ ਗੁਰੂ ਦਾ ਗਿਆਨ ਭਰਿਆ ਹੋਇਆ ਹੈ। ਮਨਮੁੱਖ ਦੇ ਅੰਦਰ ਕ੍ਰੋਧ ਭਰਿਆ ਹੋਇਆ ਹੈ, ਮਨਮੁੱਖ ਦੇ ਅੰਦਰ ਗੁੱਸਾ ਭਰਿਆ ਹੋਇਆ ਹੈ। ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ, ਪੰਡਿਤ ਜੀ ਇਹ ਜਿਹੜੀ ਲੱਕੜੀ ਤੁਸੀਂ ਹੱਥ ਦੇ ਵਿੱਚ ਫੜੀ ਹੈ ਨਾ, ਬਲ ਰਹੀ ਹੈ, ਜਿਸ ਤਰ੍ਹਾਂ ਇਹ ਲੱਕੜ ਸੜ ਕੇ ਸੁਆਹ ਹੋ ਕੇ ਥੱਲੇ ਡਿੱਗ ਰਹੀ ਹੈ, ਠੀਕ ਤੁਹਾਡਾ ਜੀਵਨ, ਠੀਕ ਤੁਹਾਡੇ ਸਵਾਸ, ਤੁਹਾਡਾ ਇਹ ਪੂਰਾ ਵਿਚਾਰ, ਤੁਹਾਡੀ ਸੋਚ ਕ੍ਰੋਧ ਦੀ ਅੱਗ ਦੇ ਵਿੱਚ ਸੜ ਸੜ ਕੇ ਸਵਾਹ ਹੋ ਰਹੀ ਹੈ। ਤੁਹਾਡੀ ਸੋਚ ਚੰਗੀ ਨਹੀਂ, ਠੰਡੀ ਨਹੀਂ ਤੁਹਾਡੀ ਸੋਚ, ਤੁਹਾਡੇ ਬੋਲ ਕਿਸੇ ਨੂੰ ਠੰਡ ਨਹੀਂ ਦਿੰਦੇ, ਤੁਹਾਡੇ ਬੋਲ ਜਿਹੜੇ ਨੇ ਕਿਸੇ ਟੁੱਟੇ ਹੋਏ ਦੇ ਹਿਰਦੇ ਨੂੰ ਗੰਢਦੇ ਨਹੀਂ ਹਨ, ਬਲਕਿ ਤੁਹਾਡੇ ਬੋਲ ਤਾਂ ਇਹੋ ਜਿਹੇ ਨੇ ਜਿਹੜੇ ਦੂਜਿਆਂ ਨੂੰ ਵੀ ਸਾੜਦੇ ਹਨ। ਤੁਸੀਂ ਆਪਣਾ ਨਾਮ ਰਖਵਾਇਆ ਸ਼ਾਂਤੀ ਰਾਮ, ਬੜੀ ਸੋਹਣੀ ਸ਼ਾਂਤੀ ਹੈ ਤੁਹਾਡੇ ਅੰਦਰ, ਬੜੀ ਸੋਹਣੀ ਤੁਸੀਂ ਸ਼ਾਂਤੀ ਦੇ ਰੂਪ ਬਣੇ ਹੋਏ ਹੋ। ਮਨਮੁੱਖ ਕ੍ਰੋਧ ਦੇ ਅਧੀਨ ਐਸੇ ਐਸੇ ਕਰਮ ਕਰ ਜਾਂਦਾ ਹੈ ਜਿਹਦੇ ਨਾਲ ਉਹਦਾ ਆਪਣਾ ਸਰੀਰ ਵੀ ਦੁਖੀ ਹੁੰਦਾ ਹੈ। ਇਸੇ ਲਈ ਗੁਰਦੇਵ ਜੀ ਕਹਿੰਦੇ ਸੀ, ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਕਾਮ ਅਤੇ ਕ੍ਰੋਧ ਸਰੀਰ ਨੂੰ ਗਾਲ ਦਿੰਦੇ ਨੇ। ਕਿਵੇਂ ਗਾਲ ਦਿੰਦੇ ਨੇ? ਜਿਉਂ ਕੰਚਨ ਸੁਹਾਗਾ ਢਾਲ ਹੈ, ਜਿਸ ਤਰ੍ਹਾਂ ਸੋਨੇ ਨੂੰ ਸੁਹਾਗੇ ਦੇ ਨਾਲ ਕਸੌਟੀ ਦੇ ਉੱਪਰ ਗਰਮ ਕਰਕੇ ਢਾਲ ਲਿਆ ਜਾਂਦਾ ਹੈ ਨਾ, ਕੜਾ ਸੋਨੇ ਦਾ ਹੋਵੇ, ਉਹਦੀ ਮੁੰਦਰੀ ਬਣਾਉਣੀ ਹੈ, ਉਹਦਾ ਹਾਰ ਬਣਾਉਣਾ ਹੈ, ਕੋਈ ਹੋਰ ਗਹਿਣਾ ਬਣਾਉਣਾ ਹੈ, ਅੱਗ ਦੇ ਉੱਪਰ ਉਸਨੂੰ ਪਹਿਲਾਂ ਪਿਘਲਾਇਆ ਜਾਂਦਾ ਹੈ, ਫਿਰ ਢਾਲਿਆ ਜਾਂਦਾ ਹੈ। ਠੀਕ ਇਸੇ ਹੀ ਤਰ੍ਹਾਂ ਮਨਮੁੱਖ ਦਾ ਸਰੀਰ ਗਲਦਾ ਹੈ, ਜਿਸ ਤਰ੍ਹਾਂ ਸੋਨਾ ਅੱਗ ਦੇ ਉੱਪਰ ਪਿਘਲ ਜਾਂਦਾ ਹੈ, ਗਲ ਜਾਂਦਾ ਹੈ। ਕਾਰਨ ਕਿ ਕ੍ਰੋਧ ਅੱਗ ਦਾ ਰੂਪ ਹੈ, ਕ੍ਰੋਧ ਦੇ ਨਾਲ ਮਨੁੱਖ ਦੇ ਅੰਦਰ ਤਪਸ਼ ਪੈਦਾ ਹੁੰਦੀ ਹੈ। ਕ੍ਰੋਧੀ ਮਨੁੱਖ ਹਰ ਪਾਸੇ ਗਰਮੀ ਗਰਮੀ ਮਹਿਸੂਸ ਕਰਦਾ ਹੈ। ਕ੍ਰੋਧੀ ਮਨੁੱਖ ਜਿਹੜਾ ਹੈ ਉਹਨੂੰ ਕਦੇ ਠੰਡਕ ਨਹੀਂ ਮਿਲਦੀ, ਉਹਦਾ ਮਨ ਕਦੇ ਸ਼ਾਂਤ ਨਹੀਂ ਹੁੰਦਾ। ਹੇ ਪੰਡਿਤ ਜੀ, ਤੁਹਾਡਾ ਮਨ ਸ਼ਾਂਤ ਨਹੀਂ, ਬੇਸ਼ੱਕ ਤੁਹਾਡਾ ਨਾਂ ਸ਼ਾਂਤੀ ਰਾਮ ਹੈ, ਬੇਸ਼ੱਕ ਇਸ ਸਰੀਰ ਦਾ ਨਾਮ ਤੁਸੀਂ ਸ਼ਾਂਤੀ ਰਾਮ ਰੱਖਿਆ ਹੈ, ਪਰੰਤੂ ਹਕੀਕਤ ਇਹ ਹੈ ਪੰਡਿਤ ਜੀ, ਇਹ ਸਰੀਰ ਤੁਸੀਂ ਨਹੀਂ, ਸਰੀਰ ਤੁਹਾਡਾ ਹੈ, ਤੁਹਾਨੂੰ ਪਰਮਾਤਮਾ ਨੇ ਬਖਸ਼ਿਆ ਹੈ, ਤੁਹਾਡੇ ਕਰਮਾਂ ਦੇ ਕਾਰਨ ਸਰੀਰ ਮਿਲਿਆ ਹੈ। ਜੇ ਵੇਹੇ ਕਰਮ ਕਮਾਵਦਾ ਤੇ ਵੇਹੇ ਫਲਤੇ, ਜੇ ਕਰਮ ਪਸ਼ੂਆਂ ਵਾਲੇ ਨੇ ਪਸ਼ੂ ਦਾ ਸਰੀਰ ਮਿਲਦਾ ਹੈ, ਜੇ ਕਰਮ ਜਾਨਵਰਾਂ ਵਾਲੇ ਨੇ ਜਾਨਵਰਾਂ ਦਾ ਸਰੀਰ ਮਿਲਦਾ ਹੈ। ਇਹ ਜਿੰਨੀਆਂ ਜੂਨਾਂ ਦੇਖ ਰਹੇ ਹਾਂ ਆਪਾਂ, ਪਸ਼ੂ ਹੈ, ਪੰਛੀ ਨੇ, ਜਾਨਵਰ ਨੇ, ਇਹ ਸਭ ਉਹਨਾਂ ਕਰਮਾਂ ਦਾ ਨਤੀਜਾ ਹੈ। ਸਰੀਰ ਉਹੋ ਜਿਹਾ ਮਿਲਿਆ ਹੈ। ਇਹ ਸਰੀਰ ਵੀ ਤੁਸੀਂ ਆਪ ਨਹੀਂ, ਇਹ ਸਰੀਰ ਤੁਹਾਡਾ ਹੈ। ਆਪਾਂ ਕਹਿ ਦਿੰਦੇ ਹਾਂ ਨਾ, ਇਹ ਮੇਰੇ ਹੱਥ ਨੇ, ਹੱਥ ਮੇਰੇ ਨੇ ਪਰੰਤੂ ਮੈਂ ਹੱਥ ਨਹੀਂ। ਮੇਰੇ ਅਤੇ ਮੈਂ ਦੇ ਵਿੱਚ ਬੜਾ ਫਰਕ ਹੁੰਦਾ ਹੈ। ਇਹ ਪੈਰ ਮੇਰੇ ਨੇ ਪਰੰਤੂ ਮੈਂ ਪੈਰ ਨਹੀਂ। ਇਹ ਦਿਮਾਗ ਮੇਰਾ ਹੈ ਪਰੰਤੂ ਮੈਂ ਦਿਮਾਗ ਨਹੀਂ। ਇਹ ਅੱਖਾਂ ਮੇਰੀਆਂ ਨੇ ਪਰੰਤੂ ਮੈਂ ਅੱਖਾਂ ਨਹੀਂ। ਇਹ ਬੋਲ ਮੇਰੇ ਨੇ ਪਰੰਤੂ ਮੈਂ ਬੋਲ ਨਹੀਂ। ਇਹ ਰਸਨਾ ਮੇਰੀ ਹੈ ਪਰੰਤੂ ਮੈਂ ਰਸਨਾ ਨਹੀਂ। ਇਹ ਮੇਰੇ ਜ਼ਰੂਰ ਨੇ ਪਰੰਤੂ ਮੈਂ ਨਹੀਂ ਹਾਂ। ਜੇ ਮੈਂ ਸਰੀਰ ਨਹੀਂ, ਮੈਂ ਬੋਲ ਨਹੀਂ, ਮੈਂ ਸੋਚ ਨਹੀਂ, ਮੈਂ ਵਿਚਾਰ ਨਹੀਂ, ਮੈਂ ਨੇਤਰ ਨਹੀਂ, ਨੇਤਰਾਂ ਦੀ ਦ੍ਰਿਸ਼ਟੀ ਵੀ ਜੇ ਮੈਂ ਨਹੀਂ, ਫਿਰ ਮੈਂ ਕੀ ਹਾਂ? ਮੈਂ ਹੈ ਕੀ? ਇਹ ਸਰੀਰ ਮੈਂ ਨਹੀਂ, ਹੱਥ ਮੈਂ ਨਹੀਂ, ਪੈਰ ਮੈਂ ਨਹੀਂ। ਇਹ ਹੱਥ ਕਾਰ ਕਰ ਰਹੇ ਨੇ, ਮੈਂ ਕਾਰ ਨਹੀਂ ਕਰ ਰਿਹਾ। ਇਹ ਪੈਰ ਚੱਲ ਰਹੇ ਨੇ, ਮੈਂ ਨਹੀਂ ਚੱਲ ਰਿਹਾ। ਇਹ ਮੇਰਾ ਦਿਮਾਗ ਸੋਚ ਰਿਹਾ ਹੈ, ਮੈਂ ਨਹੀਂ ਸੋਚਦਾ। ਮੇਰੇ ਰਸਨਾ ਬੋਲ ਰਹੀ ਹੈ, ਮੈਂ ਨਹੀਂ ਬੋਲਦਾ। ਇਹ ਮੇਰੇ ਨੇਤਰ ਦੇਖ ਰਹੇ ਨੇ, ਮੈਂ ਨਹੀਂ ਦੇਖਦਾ। ਫਿਰ ਇਹ ਸੋਚਣ 'ਤੇ ਮਜਬੂਰ ਹੁੰਦਾ ਹੈ ਮਨੁੱਖ ਕਿ ਮੈਂ ਕੌਣ ਹਾਂ? ਇਹ ਸਰੀਰ ਮੈਂ ਨਹੀਂ, ਮੇਰਾ ਜ਼ਰੂਰ ਹੈ। ਪਰਮਾਤਮਾ ਨੇ ਸਰੀਰ ਕਰਮਾਂ ਦੇ ਕਰਨ ਕਰਕੇ ਮੈਨੂੰ ਦਿੱਤਾ, ਪਰੰਤੂ ਮੈਂ ਸਰੀਰ ਨਹੀਂ। ਜਦੋਂ ਇਸ ਵਿਚਾਰ ਵਿੱਚ ਮਨੁੱਖ ਆਵੇਗਾ ਕਿ ਮੈਂ ਕੁਛ ਵੀ ਨਹੀਂ, ਮੇਰੇ ਅੰਦਰ ਕਿਸੇ ਤਰ੍ਹਾਂ ਦੀ ਸਮਰੱਥਾ ਨਹੀਂ, ਨਾ ਮੈਂ ਸਰੀਰ ਹਾਂ, ਨਾ ਮੈਂ ਦ੍ਰਿਸ਼ਟੀ ਹਾਂ, ਨਾ ਮੈਂ ਬੋਲ ਹਾਂ, ਫਿਰ ਮਨੁੱਖ ਦੇ ਅੰਦਰ ਆਪਣੇ ਆਪ ਸ਼ਾਂਤੀ ਆਵੇਗੀ, ਟਿਕਾਓ ਆਵੇਗਾ। ਇਸ ਸਰੀਰ ਨੂੰ ਕੋਈ ਗਾਲਾਂ ਕੱਢ ਰਿਹਾ ਹੈ, ਅੱਗ ਬਬੂਲਾ ਮਨੁੱਖ ਨਹੀਂ ਹੋਵੇਗਾ, ਕਿਉਂਕਿ ਉੱਥੇ ਸੋਚ ਹੁੰਦੀ ਹੈ, ਉੱਥੇ ਵਿਚਾਰ ਆਵੇਗੀ। ਇਸ ਪੰਚ ਭੂਤਕ ਸਰੀਰ ਨੂੰ ਕੋਈ ਮੰਦਾ ਕਹਿ ਰਿਹਾ ਹੈ, ਪਰੰਤੂ ਮੈਂ ਸਰੀਰ ਨਹੀਂ। ਮਨੁੱਖ ਕਹਿ ਰਿਹਾ ਇਹਨਾਂ ਹੱਥਾਂ ਨੂੰ ਕੋੜ ਹੋ ਜਾਣਾ ਚਾਹੀਦਾ ਹੈ। ਦੂਸਰਾ ਆਦਮੀ ਮਨ ਦੇ ਵਿੱਚ ਕ੍ਰੋਧ ਆਉਂਦਾ ਹੈ ਕਿ ਇਹ ਕਹਿ ਰਿਹਾ ਮੇਰੇ ਹੱਥਾਂ ਨੂੰ ਕੋੜ ਹੋ ਜਾਏ, ਪਰੰਤੂ ਜੇ ਵਿਚਾਰ ਆਵੇ ਕਿ ਹੱਥਾਂ ਨੂੰ ਕਿਹਾ ਹੈ ਮੈਂ ਹੱਥ ਨਹੀਂ। ਹੱਥ ਅੱਖਰ ਨੇ, ਮੇਰਾ ਨਾਂ ਲੈ ਕੇ ਕੋਈ ਮੈਨੂੰ ਮੰਦਾ ਕਹਿ ਰਿਹਾ ਹੈ, ਪਰੰਤੂ ਮੈਂ ਨਹੀਂ। ਨਾਮ ਅੱਖਰ ਨੇ, ਅੱਖਰ ਜਿਹੜੇ ਨੇ, ਸ਼ਬਦ ਜਿਹੜੇ ਨੇ, ਉਹ ਮੈਂ ਨਹੀਂ, ਮੈਂ ਖੁਦ ਅੱਖਰ ਨਹੀਂ। ਔਰ ਇਹ ਅੱਖਰ ਜਿਹੜੇ ਨੇ, ਉਹਨਾਂ ਦੇ ਬਾਬਤ ਭਗਤ ਕਬੀਰ ਜੀ ਕਹਿੰਦੇ ਨੇ ਇਹ ਅੱਖਰ ਖਿਰ ਜਾਹੇਂਗੇ, ਇਹ ਸਾਰੇ ਅੱਖਰ ਨਾਸ਼ਵਾਨ ਨੇ। ਇਹ ਜੋ ਨਾਮ ਲੈ ਰਿਹਾ ਹੈ ਉਹ ਵੀ ਇੱਕ ਸ਼ਬਦ ਹੈ, ਅੱਖਰ ਹੈ, ਇਹ ਨਾਸ਼ਵਾਨ ਅੱਖਰ ਹੈ, ਪਰੰਤੂ ਮੈਂ ਉਹ ਅੱਖਰ ਨਹੀਂ। ਕੋਈ ਕਹਿ ਰਿਹਾ ਹੈ ਕਿ ਇਹ ਹੱਥ ਜਿਹੜੇ ਨੇ ਇਹਨਾਂ ਨੂੰ ਕੋੜ ਹੋ ਜਾਵੇ, ਇਹਨਾਂ ਪੈਰਾਂ ਨੂੰ ਕੋੜ ਹੋ ਜਾਵੇ, ਉਹ ਪੈਰਾਂ ਨੂੰ ਕਹਿ ਰਿਹਾ ਹੈ, ਮੈਨੂੰ ਨਹੀਂ ਕਹਿ ਰਿਹਾ। ਪੈਰ ਮੇਰੇ ਜ਼ਰੂਰ ਹਨ ਪਰੰਤੂ ਮੈਂ ਪੈਰ ਨਹੀਂ। ਜਦੋਂ ਇਸ ਵਿਚਾਰ ਵਿੱਚ ਮਨੁੱਖ ਆਵੇਗਾ, ਕ੍ਰੋਧ ਕਦੇ ਨਹੀਂ ਮਨੁੱਖ ਦੇ ਅੰਦਰ ਪੈਦਾ ਹੋਵੇਗਾ। ਮਨ ਸ਼ਾਂਤ ਰਹੇਗਾ, ਮਨ ਬਿਲਕੁਲ ਅਡੋਲ ਰਹੇਗਾ, ਮਨ ਕਿਸੇ ਤਰ੍ਹਾਂ ਦੀ ਤਲਖੀ ਵਿੱਚ ਨਹੀਂ ਆਵੇਗਾ, ਕਿਉਂਕਿ ਉੱਥੇ ਇਹ ਵਿਚਾਰ ਹੋਵੇਗੀ ਕਿ ਇਹ ਜੋ ਕੁਝ ਵੀ ਕਿਹਾ ਜਾ ਰਿਹਾ ਹੈ ਇਹ ਮੈਨੂੰ ਨਹੀਂ ਕਿਹਾ ਜਾ ਰਿਹਾ, ਇਹ ਜੋ ਕੁਛ ਮੇਰੇ ਪਾਸ ਹੈ ਉਹਨੂੰ ਕਿਹਾ ਜਾ ਰਿਹਾ ਹੈ, ਜੋ ਕੁਝ ਮੇਰੇ ਪਾਸ ਹੈ ਉਹ ਮੈਂ ਨਹੀਂ। ਪਰੰਤੂ ਅਗਿਆਨਤਾ ਦੇ ਵੱਸ ਹੋਇਆ ਮਨੁੱਖ, ਮਨ ਦੇ ਪਿੱਛੇ ਚੱਲਣ ਕਰਕੇ ਮਨੁੱਖ, ਵਿਕਾਰਾਂ ਦੀ ਦਲਦਲ ਦੇ ਵਿੱਚ ਉਲਝਿਆ ਹੋਇਆ ਮਨੁੱਖ, ਇਹ ਸਮਝ ਨਹੀਂ ਸਕਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਚਨ ਕਰ ਰਹੇ ਨੇ, ਇੱਕ ਸਿਰ ਚਾਹੀਦਾ ਹੈ। ਜਿਨ੍ਹਾਂ ਨੂੰ ਪੂਰਨ ਗਿਆਨ ਸੀ, ਜਿਨ੍ਹਾਂ ਨੂੰ ਸਰੀਰ ਦੀ ਸੋਝੀ ਸੀ, ਪਤਾ ਸੀ ਇਹ ਸਰੀਰ ਕਿਹਦਾ ਹੈ, ਉਹਨਾਂ ਨੇ ਉੱਠ ਕੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਜੀ ਇਹ ਸਰੀਰ ਵੀ ਤੁਹਾਡਾ, ਇਹ ਸਿਰ ਵੀ ਤੁਹਾਡਾ, ਤੁਸਾਂ ਮੰਗਿਆ ਹੈ, ਤੁਹਾਨੂੰ ਅਸੀਂ ਦੇ ਰਹੇ ਹਾਂ। ਪਰੰਤੂ ਜਿਹੜੇ ਸਰੀਰ ਨੂੰ ਆਪਣਾ ਮੰਨਣ ਵਾਲੇ ਸਨ, ਜਿਨ੍ਹਾਂ ਨੂੰ ਗਿਆਨ ਨਹੀਂ ਸੀ ਸਰੀਰ ਦਾ, ਮੁਆਫ ਕਰਨਾ, ਅਰਜ਼ ਕਰਾਂ, ਜ਼ਿਆਦਾਤਰ ਲੋਕਾਂ ਨੂੰ ਆਪਣੇ ਸਰੀਰ ਦਾ ਪੂਰਨ ਗਿਆਨ ਨਹੀਂ ਕਿ ਸਰੀਰ ਕੀ ਹੈ, ਅਤੇ ਜਿਨ੍ਹਾਂ ਨੂੰ ਨਹੀਂ ਸੀ ਗਿਆਨ ਉਹ ਭੱਜਣੇ ਸ਼ੁਰੂ ਹੋ ਗਏ। ਉਹ ਸਤਿਗੁਰੂ ਜੀ ਦਾ ਦੀਵਾਨ ਛੱਡ ਕੇ ਭੱਜ ਤੁਰੇ ਨੇ ਕਿ ਸਤਿਗੁਰੂ ਜੀ ਤਾਂ ਸਾਨੂੰ ਵੱਢਣ ਲੱਗ ਪਏ ਨੇ। ਇਤਿਹਾਸ ਨੂੰ ਪੜ੍ਹੀਏ, ਜ਼ਿਕਰ ਆਉਂਦਾ ਹੈ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖਾਲਸੇ ਦਾ ਹੁਕਮ ਮੰਨ ਕੇ ਗੜੀ ਦੇ ਵਿੱਚੋਂ ਜਦੋਂ ਬਾਹਰ ਨਿਕਲੇ ਨੇ, ਰਸਤੇ ਵਿੱਚ ਤੁਰਿਆਂ ਜਾਂਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਲਾਸ਼ ਮਿਲੀ ਹੈ। ਭਾਈ ਦਇਆ ਸਿੰਘ ਜੀ ਬਚਨ ਕਰਦੇ ਨੇ, ਸਤਿਗੁਰੂ ਜੀ ਬਸਤਰ ਪਾ ਦੇਈਏ। ਗੁਰਦੇਵ ਜੀ ਨੇ ਕਿਹਾ ਨਹੀਂ। ਅੱਗੇ ਗਏ ਨੇ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਲਾਸ਼ ਮਿਲੀ ਹੈ। ਇੱਥੇ ਵੀ ਆਪਣੀ ਇੱਛਾ ਪ੍ਰਗਟ ਕੀਤੀ ਭਾਈ ਦਇਆ ਸਿੰਘ ਨੇ, ਸਤਿਗੁਰੂ ਜੀ ਨੇ ਸਾਫ਼ ਮਨ੍ਹਾ ਕਰ ਦਿੱਤਾ। ਜੇ ਪੁੱਛਿਆ ਗੁਰਸਿੱਖਾਂ ਨੇ, ਹੇ ਸਤਿਗੁਰੂ ਜੀ ਤੁਹਾਡੇ ਪੁੱਤਰ ਸੀ, ਤੁਸੀਂ ਕਿਉਂ ਨਹੀਂ ਸਾਨੂੰ ਸਤਿਕਾਰ ਕਰਨ ਦਿੱਤਾ? ਅਤੇ ਗੁਰਦੇਵ ਜੀ ਕਹਿੰਦੇ, ਠੀਕ, ਪੁੱਤਰ ਮੇਰੇ ਸਨ ਸੰਸਾਰੀ ਰਿਸ਼ਤੇ ਦੇ ਕਾਰਨ, ਪਰੰਤੂ ਹਕੀਕਤ ਇਹ ਹੈ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ। ਹੇ ਪਰਮਾਤਮਾ, ਸਭ ਕੁਛ ਤੇਰਾ ਹੈ, ਇਹ ਪੁੱਤਰ ਵੀ ਤੇਰੇ ਨੇ, ਇਹ ਸਰੀਰ ਵੀ ਤੇਰਾ ਹੈ। ਗੁਰੂ ਦੇਵ ਮਹਾਰਾਜ ਜੀ ਕਹਿ ਰਹੇ ਨੇ, ਭਾਈ ਦਇਆ ਸਿੰਘ, ਜੇ ਸਰੀਰ ਮੈਂ ਹੁੰਦਾ ਮੈਂ ਕਦੇ ਵੀ ਚਮਕੌਰ ਦੀ ਗੜੀ ਨਾ ਛੱਡਦਾ। ਮੈਂ ਸਰੀਰ ਨਹੀਂ ਸੀ, ਸਰੀਰ ਪਰਮਾਤਮਾ ਦਾ ਸੀ। ਤੁਸੀਂ ਪਰਮਾਤਮਾ ਰੂਪ ਹੋ ਕੇ ਮੈਨੂੰ ਹੁਕਮ ਕੀਤਾ, ਇਹ ਮੇਰੇ ਸਰੀਰ ਨੂੰ ਤੁਹਾਡਾ ਹੁਕਮ ਮੰਨਣਾ ਪਿਆ, ਇਹ ਮੇਰਾ ਸਰੀਰ ਤੁਹਾਡੇ ਨਾਲ ਚੱਲ ਪਿਆ। ਮੈਂ ਖੁਦ ਹੁੰਦਾ, ਹੋ ਸਕਦਾ ਕਈ ਤਰ੍ਹਾਂ ਦੀਆਂ ਵਿਚਾਰਾਂ ਕਰਦਾ, ਮੈਂ ਖੁਦ ਹੁੰਦਾ ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ, ਪਰੰਤੂ ਮੇਰਾ ਸਰੀਰ ਸੀ, ਮੈਂ ਨਹੀਂ ਸੀ। ਇਹ ਸਰੀਰ ਪਰਮਾਤਮਾ ਦਾ ਹੈ, ਮੈਂ ਸਰੀਰ ਨਹੀਂ ਹਾਂ। ਮਨੁੱਖ ਦੀ ਸਭ ਤੋਂ ਵੱਡੀ ਕਮੀ ਇਹ ਹੈ ਕਿ ਮਨੁੱਖ ਸਰੀਰ ਸਮਝੀ ਬੈਠਾ ਹੈ ਆਪਣੇ ਆਪ ਨੂੰ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮਨੀ ਸਾਹਿਬ ਜੀ ਦੇ ਵਿੱਚ ਸਰੀਰ ਦਾ ਅਤੇ ਮਨ ਦਾ ਸੰਬੰਧ ਬਹੁਤ ਸੁੰਦਰ ਪੰਗਤੀਆਂ ਦੇ ਵਿੱਚ ਬਿਆਨ ਕਰਦੇ ਨੇ। ਸਤਿਗੁਰੂ ਜੀ ਉਚਾਰਨ ਕਰਦੇ ਨੇ, ਬਲੂਆ ਕੇ ਗ੍ਰਹਿ ਭੀਤਰ ਬਸੈ। ਬਲੂਆ ਕਹਿੰਦੇ ਨੇ ਰੇਤ ਨੂੰ, ਕਿ ਮਨ ਜਿਹੜਾ ਹੈ ਨਾ, ਇਹ ਰੇਤ ਦੇ ਘਰ ਦੇ ਵਿੱਚ ਵਸ ਰਿਹਾ ਹੈ। ਬਲੂਆ ਕੇ ਗ੍ਰਹਿ ਭੀਤਰ ਬਸੈ, ਅਨੰਦ ਕੇਲ ਮਾਇਆ ਰੰਗ ਰਸੈ। ਇਹ ਮਨ ਰੇਤ ਦੇ ਘਰ ਦੇ ਵਿੱਚ, ਸਰੀਰ ਦੇ ਵਿੱਚ ਕਈ ਤਰ੍ਹਾਂ ਦੇ ਆਨੰਦ ਭੋਗਦਾ ਹੈ, ਕਈ ਤਰ੍ਹਾਂ ਦੇ ਕੇਲ ਕਰਦਾ ਹੈ। ਦ੍ਰਿੜ ਕਰ ਮਾਨੈ ਮਨਹੇ ਪ੍ਰਤੀਤ, ਇਹ ਅਗਿਆਨਤਾ ਦੇ ਵਸ ਹੋਇਆ ਮਨ, ਇਹੀ ਮਨ ਦੇ ਵਿੱਚ ਪੱਕਾ ਮੰਨ ਕੇ ਬੈਠਾ ਹੋਇਆ ਹੈ ਆਪਣੇ ਵਿੱਚ ਕਿ ਮੇਰਾ ਸੰਬੰਧ ਸਰੀਰ ਦੇ ਨਾਲ ਸਦਾ ਵਾਸਤੇ ਹੈ। ਕਾਲ ਨਾ ਆਵੈ ਮੂੜੇ ਚੀਤ, ਪਰੰਤੂ ਇਸ ਅਗਿਆਨੀ ਮਨ ਨੂੰ, ਇਸ ਮੂਰਖ ਮਨ ਨੂੰ ਜੋ ਸਰੀਰ ਦੇ ਨਾਲੋਂ ਵਿਛੋੜਾ ਪੈਣਾ ਹੈ, ਜੋ ਮੌਤ ਹੋਣੀ ਹੈ ਸਰੀਰ ਦੀ, ਉਹ ਚੇਤੇ ਨਹੀਂ। ਮਨੁੱਖ ਸਰੀਰ ਨਹੀਂ, ਮਨੁੱਖ ਇੱਕ ਆਤਮਾ ਹੈ। ਮਨੁੱਖ ਇੱਕ ਉਹ ਮਨ ਹੈ ਜੋ ਪਰਮਾਤਮਾ ਦੇ ਨਾਲੋਂ ਟੁੱਟਿਆ ਹੋਇਆ ਹੈ। ਜੋ ਪਰਮਾਤਮਾ ਦੇ ਨਾਲੋਂ ਟੁੱਟ ਕੇ ਅਗਿਆਨਤਾ ਦੇ ਵਸ ਹੋਇਆ, ਇਹਨਾਂ ਵਿਕਾਰਾਂ ਦੇ ਵਿੱਚ ਉਲਝਿਆ ਹੋਇਆ ਹੈ, ਕਦੇ ਕਾਮੀ ਬਣਦਾ ਹੈ, ਕਦੇ ਕ੍ਰੋਧੀ ਬਣਦਾ ਹੈ, ਕਦੇ ਲੋਭੀ ਬਣਦਾ ਹੈ, ਕਦੇ ਮੋਹ ਦੇ ਅਧੀਨ ਹੁੰਦਾ ਹੈ, ਅਤੇ ਕਦੇ ਹੰਕਾਰੀ ਬਣਦਾ ਹੈ। ਇਹ ਸਰੀਰ ਮੈਂ ਨਹੀਂ। ਮੈਂ ਕੌਣ ਹੈ ਜੋ ਸਰੀਰ ਦੇ ਅੰਦਰ ਵਸ ਰਿਹਾ ਹੈ ਅਤੇ ਸਰੀਰ ਨੂੰ ਆਪਣਾ ਸਮਝ ਕੇ ਬੈਠਾ ਹੋਇਆ ਹੈ, ਜੋ ਅਗਿਆਨਤਾ ਦੇ ਵਸ ਹੋਇਆ ਹੈ? ਜੋ ਗੁਰਮੁਖ ਨੇ ਉਹ ਸਰੀਰ ਨੂੰ ਆਪਣਾ ਆਪ ਨਹੀਂ ਮੰਨਦੇ। ਗੁਰਮੁਖ ਕਹਿ ਰਹੇ ਨੇ, ਸਤਿਗੁਰੂ ਜੀ ਇਹ ਸਰੀਰ ਤੁਹਾਡਾ, ਇਹ ਸਿਰ ਤੁਹਾਡਾ, ਤੁਸੀਂ ਲੈ ਲਓ, ਹਾਜ਼ਰ ਹੈ ਤੁਹਾਡੇ ਚਰਨਾਂ ਦੇ ਵਿੱਚ। ਗੁਰਦੇਵ ਜੀ ਫੜਦੇ ਨੇ ਗੁੱਟ ਤੋਂ, ਅੰਦਰ ਤੰਬੂ ਦੇ ਵਿੱਚ ਲੈ ਜਾਂਦੇ ਨੇ। ਸਰੀਰ ਗੁਰਦੇਵ ਜੀ ਨੇ ਮੋਹਰ ਲਾ ਕੇ ਗੁਰੂ ਦਾ ਬਣਾ ਦਿੱਤਾ। ਗੁਰਸਿੱਖ ਸਰੀਰ ਨਾਲ ਨਹੀਂ ਜੁੜਿਆ, ਗੁਰਸਿੱਖ ਸਰੀਰ ਦਾ ਪੁਜਾਰੀ ਨਹੀਂ। ਇਸੇ ਕਰਕੇ ਦੇਹਧਾਰੀ ਤੋਂ ਸਤਿਗੁਰੂ ਜੀ ਨੇ ਗੁਰਸਿੱਖ ਨੂੰ ਵਰਜਿਆ। ਗੁਰਸਿੱਖ ਦੇਹਾਂ ਦਾ ਪੁਜਾਰੀ ਨਹੀਂ, ਗੁਰਸਿੱਖ ਸਰੀਰ ਦਾ ਪੁਜਾਰੀ ਨਹੀਂ। ਮੁਆਫ਼ ਕਰਨਾ, ਅੱਜ ਦਾ ਗੁਰਸਿੱਖ ਗੁਰੂ ਦੇ ਇਸ ਗਿਆਨ ਤੋਂ ਟੁੱਟ ਚੁੱਕਿਆ ਹੈ। ਅੱਜ ਦਾ ਗੁਰਸਿੱਖ ਸਰੀਰਾਂ ਨੂੰ ਮੱਥੇ ਟੇਕਦਾ ਹੈ। ਅੱਜ ਦਾ ਗੁਰਸਿੱਖ ਅਖਵਾਉਣ ਵਾਲਾ ਜਾ ਕੇ ਪੈਰਾਂ 'ਤੇ ਨੱਕ ਰਗੜਦਾ ਹੈ, ਸਰੀਰਾਂ ਦੇ ਅੱਗੇ ਨੱਕ ਰਗੜਦਾ ਹੈ, ਗੋਡਿਆਂ ਨੂੰ ਘੁੱਟਦਾ ਹੈ ਜਾ ਕੇ। ਅੱਜ ਦਾ ਜਿਹੜਾ ਗੁਰਸਿੱਖ ਅਖਵਾਉਣ ਵਾਲਾ ਹੈ, ਗੁਰੂ ਦੇ ਗਿਆਨ ਤੋਂ ਇੰਨਾ ਦੂਰ ਹੋ ਚੁੱਕਿਆ ਹੈ ਕਿ ਉਹ ਸਰੀਰ ਜਿਹੜੇ ਨੇ ਉਹਨਾਂ ਨੂੰ ਰੱਬ ਮੰਨੀ ਬੈਠਾ ਹੈ, ਰੱਬ ਦੀ ਤਰ੍ਹਾਂ ਪੂਜਾ ਕਰਦਾ ਹੈ ਸਰੀਰਾਂ ਦੀ। ਅਰਜ਼ ਕਰਾਂ, ਕਈ ਥਾਵਾਂ 'ਤੇ ਵੇਖੀਦਾ ਹੈ, ਸਮਾਗਮਾਂ ਦੇ ਵਿੱਚ ਦੇਖੀਦਾ ਹੈ, ਜ਼ਿਆਦਾਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ, ਪਰੰਤੂ ਕੋਈ ਸਰੀਰ ਆ ਜਾਵੇ ਜੋ ਅਖੌਤੀ ਸੰਤ ਖਵਾਉਣ ਵਾਲਾ, ਲੋਕ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਖੜ੍ਹੇ ਹੋ ਕੇ ਉਸ ਸਰੀਰ ਦਾ ਸਤਿਕਾਰ ਕਰਦੇ ਵੇਖੇ ਜਾਂਦੇ ਨੇ, ਬੜਾ ਦੁੱਖ ਹੁੰਦਾ ਹੈ। ਅੱਜ ਦਾ ਸਿੱਖ ਗੁਰੂ ਸ਼ਬਦ ਦਾ ਪੁਜਾਰੀ ਨਹੀਂ ਰਹਿ ਗਿਆ, ਅੱਜ ਦਾ ਸਿੱਖ ਗੁਰੂ ਸ਼ਬਦ ਦਾ ਸਤਿਕਾਰ ਨਹੀਂ ਕਰ ਰਿਹਾ, ਸ਼ਬਦ ਗੁਰੂ ਨੂੰ ਨਹੀਂ ਮੰਨ ਰਿਹਾ, ਜਾਣਦਾ ਹੈ ਮਨੁੱਖ ਕਿ ਸ਼ਬਦ ਗੁਰੂ ਹੈ। ਮਨ ਜਾਣੈ ਸਭ ਬਾਤ, ਸਾਰੀ ਦੁਨੀਆ ਜਾਣਦੀ ਹੈ ਅਸਲੀ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਪਰੰਤੂ ਮਨ ਦਾ ਕੋਈ ਨਹੀਂ, ਸਾਰੇ ਸਰੀਰਾਂ ਦੀ ਜਾ ਕੇ ਪੂਜਾ ਕਰਦੇ। ਬੜਾ ਦੁੱਖ ਹੁੰਦਾ ਹੈ। ਇਤਿਹਾਸ ਨੂੰ ਪੜ੍ਹੀਏ, ਗੋਇੰਦਵਾਲ ਦੀ ਧਰਤੀ ਤੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਬਾਣੀ ਦੀਆਂ ਪੋਥੀਆਂ ਲੈ ਕੇ ਜਦੋਂ ਚੱਲੇ ਨੇ, ਇਤਿਹਾਸ ਵਿੱਚੋਂ ਗਵਾਹੀ ਮਿਲਦੀ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਪਾਲਕੀ ਦੇ ਵਿੱਚ ਪੋਥੀਆਂ ਸੁਸ਼ੋਭਿਤ ਕੀਤੀਆਂ ਰੱਖੀਆਂ ਨੇ। ਬਾਬਾ ਬੁੱਢਾ ਜੀ ਚੌਰ ਝੁਲਾ ਰਹੇ ਨੇ, ਨੰਗੇ ਪੈਰੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਗੋਇੰਦਵਾਲ ਤੋਂ ਖਡੂਰ ਸਾਹਿਬ ਅਤੇ ਖਡੂਰ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆਏ। ਗੁਰੂ ਸ਼ਬਦ ਦਾ ਇੰਨਾ ਸਤਿਕਾਰ ਹੈ। ਹੋਰ ਹੈਰਾਨਗੀ ਹੁੰਦੀ ਹੈ, ਮਨ 'ਚ ਖੁਸ਼ੀ ਆਉਂਦੀ ਹੈ। ਗੁਰੂ ਸ਼ਬਦ ਦਾ ਅਦਬ ਇਸ ਤਰ੍ਹਾਂ ਦਾ ਹੁੰਦਾ ਹੈ, ਜਿਸ ਸਮੇਂ ਪੂਰਨ ਬੀੜ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਿਆਰ ਕਰਵਾ ਲਈ, ਜਿਸ ਕੋਠੇ ਦੇ ਵਿੱਚ ਜਿਸ ਪਲੰਘੇ 'ਤੇ ਗੁਰਦੇਵ ਜੀ ਆਪ ਆਰਾਮ ਕਰਿਆ ਕਰਦੇ ਸੀ, ਅੱਜ ਉਸ ਥਾਂ 'ਤੇ ਪਾਵਨ ਬੀੜ ਹੈ ਅਤੇ ਸਤਿਗੁਰੂ ਜੀ ਆਪ ਭੁੰਜੇ ਲੇਟਦੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਉਨ੍ਹਾਂ ਚਿਰ ਮੰਜੇ ਦੇ ਉੱਪਰ ਨਹੀਂ ਸੁੱਤੇ, ਬਰਾਬਰ ਨਹੀਂ ਲੰਮੇ ਪਏ ਜਿੰਨਾ ਚਿਰ ਪਾਵਨ ਬੀੜ ਦਾ ਉੱਥੇ ਸਰੂਪ ਰਿਹਾ ਹੈ। ਪਾਵਨ ਬੀੜ ਮੰਜੇ 'ਤੇ ਪਲੰਘੇ 'ਤੇ ਸੁਸ਼ੋਭਿਤ ਰਹੀ ਹੈ। ਇੰਨਾ ਗੁਰਬਾਣੀ ਦਾ ਅਦਬ, ਇੰਨਾ ਗੁਰੂ ਬਾਣੀ ਦਾ ਸਤਿਕਾਰ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਨ ਕਰਦੇ ਨੇ, ਖਾਲਸੇ ਨੇ ਜਦੋਂ ਪੁੱਛਿਆ, ਸਤਿਗੁਰੂ ਜੀ ਸਾਨੂੰ ਇਹ ਕਿਰਪਾ ਕਰਕੇ ਦੱਸੋ, ਗੁਰੂ ਕੌਣ ਹੈ, ਕਿਹਦੇ ਲੜ ਲੱਗਣਾ ਹੈ? ਅਤੇ ਸਤਿਗੁਰੂ ਜੀ ਦੇ ਬਚਨ ਸਨ, ਖਾਲਸਾ ਜੀ ਇਹ ਜੋ ਬਾਹਰੀ ਸਰੂਪ ਹੈ, ਇਹ ਜੋ ਬਾਹਰੀ ਲਿਬਾਸ ਹੈ, ਇਹ ਮੈਂ ਖਾਲਸੇ ਨੂੰ ਦੇ ਰਿਹਾ। ਅਪਨ ਪਉ ਸ੍ਰੀ ਖਾਲਸੇ ਸੌਂਪਾ, ਦਵਿਤੀਯ ਰੂਪ ਸਤਿਗੁਰੂ ਗ੍ਰੰਥਾ, ਬੋਲਣ ਸਤਿਗੁਰ ਸ਼ਬਦ ਸੰਭਾਖਣ, ਗ੍ਰੰਥ ਪੰਥ ਖਾਲਸ ਵਰਤੰਤਾ। ਸਤਿਗੁਰੂ ਜੀ ਕਹਿੰਦੇ ਜੋ ਆਤਮਕ ਸਰੂਪ ਹੈ, ਜੋ ਗੁਰੂ ਜੋਤ ਹੈ, ਉਹ ਗੁਰੂ ਗ੍ਰੰਥ ਸਾਹਿਬ ਜੀ ਹੈ। ਦਵਿਤੀਯ ਰੂਪ ਸਤਿਗੁਰੂ ਗ੍ਰੰਥਾ, ਬੋਲਣ ਸਤਿਗੁਰ ਸ਼ਬਦ ਸੰਭਾਖਣ, ਸਤਿਗੁਰੂ ਦੇ ਨਾਲ ਬਚਨ ਕਰਨੇ ਨੇ, ਤੁਸੀਂ ਗੁਰੂ ਸ਼ਬਦ ਦਾ ਪਾਠ ਕਰੋ, ਗੁਰਬਾਣੀ ਪੜ੍ਹੋ, ਗੁਰੂ ਸ਼ਬਦ ਨੂੰ ਜਪੋਗੇ, ਪੜ੍ਹੋਗੇ, ਵਿਚਾਰੋਗੇ, ਸਤਿਗੁਰੂ ਦੇ ਨਾਲ ਤੁਹਾਡੇ ਬਚਨ ਹੋਵਣਗੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਨੇ। ਅਸਲੀ ਗੁਰੂ ਕੌਣ ਹੈ? ਅਸਲੀ ਗੁਰੂ ਹੈ ਗੁਰੂ ਗ੍ਰੰਥ ਸਾਹਿਬ। ਗੁਰੂ ਗ੍ਰੰਥ ਸਾਹਿਬ ਜੋਤ ਰੂਪ ਹੈ, ਸਰੀਰ ਨੂੰ ਗੁਰੂ ਨਹੀਂ ਕਿਹਾ ਗਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਰੀਰ ਨੂੰ ਗੁਰੂ ਨਹੀਂ ਕਿਹਾ। ਭੱਟ ਕਹਿ ਰਹੇ ਨੇ, ਕਹਿੰਦੇ ਨੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਉੱਥੇ ਵੀ ਜੋਤ ਦੀ ਗੱਲ ਚੱਲ ਰਹੀ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਨੇ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਉੱਥੇ ਵੀ ਸਰੀਰ ਦੀ ਗੱਲ ਨਹੀਂ, ਉੱਥੇ ਕਹਿ ਰਹੇ ਨੇ ਸਤਿਗੁਰੂ ਨਾਨਕ ਜੀ ਜਦੋਂ ਪ੍ਰਗਟ ਹੋਏ, ਇੱਥੇ ਵੀ ਜੋਤ ਦੀ ਗੱਲ ਹੈ। ਉਹ ਜੋਤ ਪ੍ਰਗਟ ਹੋਈ, ਜੋਤ ਨੇ ਪ੍ਰਕਾਸ਼ ਕੀਤਾ। ਕੀ ਪ੍ਰਕਾਸ਼ ਕੀਤਾ ਜੋਤ ਨੇ? ਭਾਈ ਗੁਰਦਾਸ ਜੀ ਲਿਖਦੇ ਨੇ, ਮਿੱਟੀ ਧੁੰਦ ਜਗ ਚਾਨਣ ਹੋਆ। ਜਗਤ ਦੇ ਵਿੱਚ ਜੋ ਅਗਿਆਨਤਾ ਦੀ ਧੁੰਦ ਸੀ ਨਾ, ਉਹ ਮਿਟ ਗਈ ਅਤੇ ਗਿਆਨ ਦਾ ਪ੍ਰਕਾਸ਼ ਹੋ ਗਿਆ। ਗੁਰੂ ਜੋਤ ਹੈ। ਇੱਧਰ ਸਤਿਗੁਰੂ ਜੀ ਪਾਵਨ ਗੁਰਬਾਣੀ ਵਿੱਚ ਲਿਖਦੇ ਨੇ, ਕਹਿੰਦੇ ਨੇ ਗੁਰਬਾਣੀ ਇਸ ਜਗ ਮਹਿ ਚਾਨਣ। ਇੱਥੇ ਵੀ ਗੁਰੂ ਬਾਣੀ ਜੋਤ ਹੈ। ਸਤਿਗੁਰੂ ਜੀ ਨੇ ਫੈਸਲਾ ਕੀਤਾ ਹੈ ਅਸਲੀ ਗੁਰੂ ਕੌਣ ਹੈ। ਗੁਰਦੇਵ ਜੀ ਉਚਾਰਨ ਕਰਦੇ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਅਸਲੀ ਬਾਣੀ ਗੁਰੂ ਹੈ। ਪਰੰਤੂ ਮੁਆਫ ਕਰਨਾ, ਅੱਜ ਦਾ ਸਿੱਖ ਜਿਹੜਾ ਹੈ ਉਹ ਗੁਰੂ ਬਾਣੀ ਦੇ ਨਾਲੋਂ ਟੁੱਟ ਗਿਆ ਹੈ। ਅੱਜ ਦਾ ਸਿੱਖ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨ ਤੋਂ ਦੂਰ ਹੋ ਗਿਆ ਹੈ। ਅੱਜ ਦੇ ਸਿੱਖ ਦੇ ਵਿੱਚ ਓਨਾ ਭੈ, ਓਨਾ ਸਤਿਕਾਰ ਗੁਰੂ ਬਾਣੀ ਦਾ ਨਹੀਂ ਹੈ, ਜਿੰਨਾ ਸਰੀਰਾਂ ਦਾ ਸਤਿਕਾਰ ਬਣ ਗਿਆ ਹੈ। ਪੰਥ ਦੇ ਮਹਾਨ ਵਿਦਵਾਨ ਕਹਿੰਦੇ ਨੇ, ਜਿਨ ਬਾਣੀ ਭੈ ਅਦਬ ਨਾ ਧਾਰਾ, ਸੋ ਸਿੱਖ ਜਾਣੋ ਨਹੀਂ ਹਮਾਰਾ। ਜਿਸ ਨੇ ਗੁਰਬਾਣੀ ਦਾ ਭੈ ਮਨ ਦੇ ਵਿੱਚ ਨਹੀਂ ਧਾਰਨ ਕੀਤਾ, ਜਿਸ ਨੇ ਗੁਰਬਾਣੀ ਦਾ ਅਦਬ ਨਹੀਂ ਕੀਤਾ, ਉਹਨੂੰ ਸਾਡਾ ਸਿੱਖ ਨਾ ਮੰਨਿਓ, ਉਹ ਸਾਡਾ ਸਿੱਖ ਨਹੀਂ। ਪਰੰਤੂ ਅੱਜ ਦਾ ਸਿੱਖ ਨਾ ਬਾਣੀ ਦਾ ਪੂਰਨ ਸਤਿਕਾਰ ਕਰਦਾ ਹੈ, ना बाणी का पूर्ण भय मन में रखता है, शरीरों के नाल जुड़िया होया है, शरीरों की उपासना कर रहा है, शरीरों की पूजा कर रहा है। अज दे शरीर अपने आप नूं राज योगी अखवा रहे ने, जिहदा अर्थ बनता है संत सिपाही। अज दे जो शरीर ने महान तपस्वी अखवा रहे ने। यह जिहड़ा तपस्वी शब्द है गुरु गोबिंद सिंह जी नूं वरत्या जांदा सी, तह हम अधिक तपस्या साधी। अज भी पंथ दे विद्वान सतगुरु जी का सत्कार करन वाले सतगुरु जी नूं हेमकुंट का तपस्वी कहिंदे ने। महान त्यागी ये अज दे शरीर अखवा रहे ने अपने आप नूं। पूर्ण ब्रह्म ज्ञानी ये अज दे जिहड़े शरीर ने अपने आप नूं अखवा रहे ने। श्रोमणी संत बाबा ऐसे डिग्रियां लिख के उस तो अगे अपना नाम लिखिया हुंदा इन्हां ने। कारण कि अज दे जिहड़े लोग ने वो शरीरां नाल जुड़े हुए ने, परंतु गुरु साहिब जी ने शरीरां दे नाल जुड़न वास्ते नहीं सी कहा, बल्कि गुरु बाणी दे नाल जुड़न वास्ते वचन कीता सी। आपां रोजाना दोहरा पढ़दे हाँ, आग्या भई अकाल की तबह चलायो पंथ, सब सिखन को हुक्म है गुरु मानियो ग्रंथ। गुरु ग्रंथ जी मानियो प्रगट गुरां की दे। फिर इथों तक क्या है, जो प्रभ को मिलबो चाहें खोज शब्द मैं ले। जिहड़ा परमात्मा नूं मिलना चाहुंदा है वह गुरु शब्द दे विचों खोज करे, परमात्मा गुरु शब्द दे विचों मिलेगा। परंतु असी सतगुरु ते इन्हां बचना तो बेमुख हो गए। गुरु प्यार वालेओ, गुरु तो बेमुख होया मनुख जिहड़ा है उहनूं किते ढोई नहीं। ये जिन्हें पशु पंछी जानवर देख रहे हैं ना, ये सारे उही ने जिहड़े गुरु तो बेमुख होए सी अते जन्मा जन्मांतरां दा विछोड़ा सह रहे ने। गुरदेव जी पावन गुरबाणी विच उचारण करदे ने, बेमुख होए राम ते लगन जन्म विजोग। जो गुरु परमेशर तो बेमुख हो जांदे ने उहनां नूं जन्मा जन्मांतरां दा विछोड़ा लगदा है। ये जिन्नियां जूनां आपां देख रहे हैं वह विछोड़ा भोग रहीआं ने, ये सब बेमुख होए सन। अज ओ पशु ने, असी अज गुरु तो बेमुख हाँ, कल नूं असी भी पशु बणांगे, असी भी पंछी बणांगे, असी भी उहनां दी जूनां दे विच ही आवांगे। वह शरीर सानू भी धारण करने पैणगे, कारण असी शरीरां दी पूजा कर रहे हैं। शरीर की उपासना करेगा मनुख, शरीर मिलेगा। जे ब्रह्म की उपासना करेगा मनुख, ब्रह्म रूप होवेगा। निर्गुण की पूजा की जाए निर्गुण बणांगे, सरगुण की पूजा कीत्या सरगुण बणांगे। कारण जैसे कर्म मनुख करेगा वैसा ही मनुख नूं फल मिलेगा। जे मनुख ने जहर खाधी है मौत आवेगी, अमृत पीता है अमर होवेगा। ये गुरबाणी का फैसला है। सतगुरु जी उचारण करते ने, अमृत पीवै अमर सो होए। अमृत पान कीता है ते आत्मक मौत तो अमर हो गया। दूजे पासे गुरदेव जी उचारण करते ने, सतगुरु जी उचारण करते ने, गल्लां उपर तपावस ना होवी विस खाधी तत्काल मर जाए। गल्लां दे नाल कोई कवे मैं तपस्या कर ली, सतगुरु जी कहिंदे गलत है। विकारां रूपी जहर खाधी है आत्मक मौत जरूर होवेगी। कामी मनुख आत्मक जीवन खत्म होया है, क्रोधी मनुख का आत्मक जीवन खत्म है, लोभी मनुख का आत्मक जीवन खत्म है, मोह के अधीन होया मनुख है उहदा भी आत्मक जीवन खत्म है, हंकारी का भी आत्मक जीवन नहीं चल रहा। परंतु जो विकारां तो बिना है, जिसने गुरु शब्द के नाल जुड़ना किया है, जिसने तन मन धन सब सौंप गुर को हुक्म मन्या पाई है, इस अवस्था विच पहुँचना कीता है, उहदा शरीर खत्म हो गया परंतु उहदा आत्मक जीवन अजे भी चल रहा है। हैरानगी हुंदी है, चब्बे की धरती ते बाबा दीप सिंह जी का सीस उतर जाता है, शरीर की मौत उदों हो गई परंतु तली ते रख के सीस सतगुरु जी का महान गुरसिख जिहदे बारे तन मन धन सब सौंप गुर को, ऐसी अवस्था दे विच चलन वाला श्री अमृतसर की धरती ते पहुँचदा है। खोपर लथ गया भाई तारू सिंह दा, शरीर की मौत उदों हो गई। ਪਰੰਤੂ ਇਤਿਹਾਸ ਗਵਾਹੀ ਦਿੰਦਾ ਹੈ 21-22 ਦਿਨ ਤੱਕ ਭਾਈ ਤਾਰੂ ਸਿੰਘ ਜੀ ਅਡੋਲ ਬੈਠੇ ਰਹੇ ਨੇ ਕਿ ਨਵਾਬ ਨੂੰ ਆਪਣੀ ਜੁੱਤੀ ਦੀ ਨੋਕ ਦੇ ਅੱਗੇ ਲਗਾ ਕੇ ਖੜਨਾ ਹੈ। ਉੱਥੇ ਆਤਮਿਕ ਜੀਵਨ ਚੱਲ ਰਿਹਾ ਹੈ, ਸਰੀਰਕ ਜੀਵਨ ਬੇਸ਼ੱਕ ਖਤਮ ਹੋ ਗਿਆ। ਇਤਿਹਾਸ ਗਵਾਹੀ ਦਿੰਦਾ ਹੈ ਭਾਈ ਮਤੀ ਦਾਸ ਜੀ ਦਾ ਜਿਸਮ ਦੋ ਫਾੜ ਕੀਤਾ, ਖੂਨ ਦੇ ਕਤਰੇ ਕਤਰੇ ਦੇ ਵਿੱਚੋਂ ਗੁਰੂ ਬਾਣੀ ਦੀ ਆਵਾਜ਼ ਆ ਰਹੀ ਹੈ। ਜਿਸਮ ਦੋ ਫਾੜ ਹੋ ਗਿਆ, ਗੁਰੂ ਪਿਆਰ ਵਾਲਿਓ ਸਰੀਰ ਦੀ ਮੌਤ ਉਦੋਂ ਹੋ ਗਈ। ਆਤਮਿਕ ਜੀਵਨ ਚੱਲ ਰਿਹਾ ਹੈ ਅਤੇ ਖੂਨ ਦੇ ਕਤਰੇ ਕਤਰੇ ਦੇ ਵਿੱਚੋਂ ਆਵਾਜ਼ ਆ ਰਹੀ ਹੈ। ਇਹ ਆਤਮਿਕ ਜੀਵਨ, ਆਤਮਿਕ ਜੀਵਨ ਉਦੋਂ ਮਨੁੱਖ ਦਾ ਚੱਲਦਾ ਹੈ ਜਦੋਂ ਮਨੁੱਖ ਸਰੀਰਕ ਜੀਵਨ ਨਾਲੋਂ ਸੰਬੰਧ ਤੋੜ ਕੇ ਆਤਮਿਕ ਜੀਵਨ ਦੇ ਨਾਲ ਸੰਬੰਧ ਜੋੜਦਾ ਹੈ। ਉਹ ਫਿਰ ਜੀਵਨ ਬ੍ਰਹਮ ਜੀਵਨ ਬਣਦਾ ਹੈ। ਆਤਮਿਕ ਜੀਵਨ ਪਰਮਾਤਮਿਕ ਜੀਵਨ ਹੁੰਦਾ ਹੈ। ਉਹ ਮਨੁੱਖ ਦਾ ਆਪਣਾ ਨਿੱਜੀ ਜੀਵਨ ਨਹੀਂ, ਮਨੁੱਖ ਦੇ ਸਰੀਰ ਦਾ ਜੀਵਨ ਨਹੀਂ। ਉਹ ਜਦ ਤੱਕ ਬ੍ਰਹਮ ਹੈ ਤਦ ਤੱਕ ਉਹ ਜੀਵਨ ਚੱਲ ਰਿਹਾ ਹੈ। ਅੱਜ ਵੀ ਆਪਾਂ ਗੁਰੂ ਜੋਤ, ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦਰਸ਼ਨ ਕਰ ਸਕਦੇ ਹਾਂ। ਸਾਡੇ ਮਨ ਦੀ ਭਾਵਨਾ ਸ਼ੁੱਧ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹੀ ਰੂਪ ਮੰਨੀਏ। ਤੇ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰ ਸਕਦੇ ਹਾਂ, ਕਿੱਥੋਂ? ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ। ਕਾਰਨ ਕਿ ਉਹ ਸਰੀਰ 'ਤੇ ਖਤਮ ਹੋ ਗਏ, ਪਰੰਤੂ ਜੋਤ ਅੱਜ ਵੀ ਅਟਲ ਹੈ। ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਸਰੀਰ ਬਦਲੇ ਨੇ, ਸਰੀਰ ਪਲਟੇ ਗਏ ਨੇ, ਜੋਤ ਉਹੀ ਚੱਲ ਰਹੀ ਹੈ। ਆਦ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਗੁਰਦੇਵ ਜੀ ਕਹਿੰਦੇ ਨੇ ਆਦ ਕਾਲ ਤੋਂ ਲੈ ਕੇ ਅੰਤ ਕਾਲ ਤੱਕ ਇੱਕ ਗੁਰੂ ਜੋਤ ਦਾ ਹੀ ਅਵਤਾਰ ਹੈ, ਇੱਕ ਗੁਰੂ ਜੋਤ ਹੀ ਚੱਲ ਰਹੀ ਹੈ। ਸਰੀਰ ਆਏ, ਚਲੇ ਗਏ, ਨਾਸ਼ ਹੋ ਗਏ, ਆਪਣੀ ਅਵਧ ਦੇ ਅਨੁਸਾਰ, ਆਪਣੇ ਹਿਸਾਬ ਦੇ ਅਨੁਸਾਰ, ਪਰੰਤੂ ਗੁਰੂ ਜੋਤ ਉਸੇ ਤਰ੍ਹਾਂ ਕਾਇਮ ਹੈ। ਅੱਜ ਵੀ ਗੁਰੂ ਨਾਨਕ ਦੇਵ ਜੀ ਸਾਡੇ ਬਿਲਕੁਲ ਪਾਸ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਅਸੀਂ ਉਹਨਾਂ ਦੇ ਦਰਸ਼ਨ ਕਰ ਸਕਦੇ ਹਾਂ। ਉਹਨਾਂ ਦੀ ਗੁਰਬਾਣੀ ਨੂੰ ਪੜ੍ਹ ਕੇ, ਉਹਨਾਂ ਦੀ ਗੁਰਬਾਣੀ ਨੂੰ ਗੁਰੂ ਨਾਨਕ ਦੇਵ ਜੀ ਮੰਨ ਕੇ, ਗੁਰੂ ਨਾਨਕ ਦੇਵ ਜੀ ਦਾ ਹੁਕਮ ਮੰਨ ਕੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅੱਜ ਵੀ ਅਸੀਂ ਦਰਸ਼ਨ ਕਰ ਸਕਦੇ ਹਾਂ, ਪਾ ਸਕਦੇ ਹਾਂ, ਉਹਨਾਂ ਦੇ ਬਚਨ ਸੁਣ ਸਕਦੇ ਹਾਂ। ਉਹਨਾਂ ਦੀ ਪਵਿੱਤਰ ਗੁਰਬਾਣੀ ਨੂੰ ਵਿਚਾਰ ਕੇ, ਪੜ੍ਹ ਕੇ, ਉਹਨਾਂ ਦੀ ਬਾਣੀ ਹੀ ਉਹਨਾਂ ਦਾ ਰੂਪ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬਲੋਕ ਗ੍ਰੰਥ ਵਿੱਚ ਲਿਖਦੇ ਨੇ, ਸਤਿਗੁਰੂ ਜੀ ਨਾਮ ਰੂਪ ਸਭ ਭੇਖ ਤਿਸੀ ਕੇ, ਕਿ ਸਤਿਗੁਰੂ ਦੇ ਜਿੰਨੇ ਭੇਖ ਨੇ ਉਹ ਗੁਰਬਾਣੀ ਰੂਪੀ ਨੇ, ਨਾਮ ਰੂਪੀ ਹਨ, ਸ਼ਬਦ ਰੂਪੀ ਹਨ। ਇਸੇ ਲਈ ਸਿੱਧਾਂ ਦੇ ਨਾਲ ਵਿਚਾਰ ਕਰਦਿਆਂ ਹੋਇਆਂ ਗੁਰੂ ਨਾਨਕ ਦੇਵ ਜੀ ਨੇ ਇਹ ਬਚਨ ਕੀਤਾ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਾਡਾ ਜੋ ਗੁਰੂ ਹੈ ਉਹ ਸ਼ਬਦ ਹੈ, ਪਰੰਤੂ ਮੁਆਫ ਕਰਨਾ, ਅਸੀਂ ਸਰੀਰਾਂ ਨੂੰ ਗੁਰੂ ਮੰਨੀ ਬੈਠੇ ਹਾਂ, ਸਰੀਰਾਂ ਨਾਲ ਉਲਝੇ ਹੋਏ ਹਾਂ। ਸਰੀਰਾਂ ਨੂੰ ਗੁਰੂ ਮੰਨਿਆ, ਆਪਣੇ ਨਿੱਜ ਸਰੀਰ ਦੇ ਨਾਲ ਜੁੜੇ, ਆਪਣੇ ਨਿੱਜ ਸਰੀਰ ਦੇ ਨਾਲ ਜੁੜੇ, ਮਨ ਸਰੀਰ ਦੇ ਨਾਲ ਆਪਣਾ ਪੱਕਾ ਸੰਬੰਧ ਬੰਨ ਕੇ ਬੈਠ ਗਿਆ। ਦ੍ਰਿੜ ਕਰ ਮਾਨੈ ਮਨਹੇ ਪ੍ਰਤੀਤ, ਜਦੋਂ ਮਨ ਨੇ ਸਰੀਰ ਦੇ ਨਾਲ ਆਪਣਾ ਪੱਕਾ ਸੰਬੰਧ ਜੋੜ ਲਿਆ, ਉਸ ਸਰੀਰ ਦੇ ਅੰਦਰ ਜੋ ਮਨ ਵਸ ਰਿਹਾ ਹੈ ਉਹ ਕ੍ਰੋਧੀ ਬਣਦਾ ਹੈ, ਉਹ ਕਾਮੀ ਬਣਦਾ ਹੈ, ਉਹ ਲੋਭੀ ਬਣਦਾ ਹੈ, ਉਹ ਮੋਹ ਦੇ ਅਧੀਨ ਹੁੰਦਾ ਹੈ, ਉਹ ਹੰਕਾਰੀ ਬਣਦਾ ਹੈ। ਉਹਦੇ ਅੰਦਰ ਇਹ ਪੰਜੇ ਵਿਸ਼ੇ ਵਿਕਾਰ ਜਿਹੜੇ ਨੇ ਟਰਨ ਬਾਈ ਟਰਨ ਚੱਲਦੇ ਆਉਂਦੇ ਨੇ, ਆਪਣਾ ਅਸਰ ਪਾਉਂਦੇ ਰਹਿੰਦੇ ਹਨ। ਇਸ ਵਾਸਤੇ ਗਿਆਨ ਤੋਂ ਹੀਣਾ ਮਨੁੱਖ ਸਦਾ ਕ੍ਰੋਧੀ ਹੁੰਦਾ ਹੈ, ਉਹਦੇ ਅੰਦਰ ਕ੍ਰੋਧ ਰਹਿੰਦਾ ਹੈ। ਉਹ ਕੋਸ਼ਿਸ਼ ਕਰਦਾ ਹੈ ਕ੍ਰੋਧ ਦੇ ਵੱਸ ਹੋ ਕੇ ਕਿ ਮੈਂ ਆਪਣੇ ਆਪ ਨੂੰ ਕਾਬਲ ਸਾਬਤ ਕਰਾਂ, ਇਸੇ ਲਈ ਕ੍ਰੋਧ ਉਹਦੇ ਅੰਦਰ ਪੈਦਾ ਹੁੰਦਾ ਹੈ। ਹਰਨਾਕਸ਼ ਦੇ ਅੰਦਰ ਕ੍ਰੋਧ ਪੈਦਾ ਹੋਇਆ ਹੈ, ਮੈਂ ਪ੍ਰਹਿਲਾਦ ਨੂੰ ਮਾਰ ਕੇ ਲੋਕਾਂ ਨੂੰ ਦੱਸ ਦੇਵਾਂ ਕਿ ਮੈਂ ਹੀ ਰੱਬ ਹਾਂ, ਮੈਂ ਹੀ ਬ੍ਰਹਮ ਹਾਂ। ਜਲੇ ਹਰਨਾਕਸ਼ ਕਹੋ, ਥਲੇ ਹਰਨਾਕਸ਼ ਕਹੋ, ਪ੍ਰਹਿਲਾਦ ਨਹੀਂ ਕਹਿ ਰਿਹਾ। ਕ੍ਰੋਧ ਦੇ ਵਿੱਚ ਆ ਕੇ ਪ੍ਰਹਿਲਾਦ ਨੂੰ ਖਤਮ ਕਰਨਾ ਚਾਹੁੰਦਾ ਹੈ, ਤਾਂ ਕਿ ਮੇਰਾ ਨਾਮ ਸਾਰੇ ਲੈਣ, ਜਲੇ ਹਰਨਾਕਸ਼ ਥਲੇ ਹਰਨਾਕਸ਼। ਸੋ ਗੁਰੂ ਪਿਆਰ ਵਾਲਿਓ, ਕ੍ਰੋਧ ਇੱਕ ਐਸਾ ਵਿਕਾਰ ਹੈ ਮਨੁੱਖ ਦੇ ਅੰਦਰ ਜੋ ਮਨੁੱਖ ਦੀ ਸੁੱਧ ਨੂੰ, ਮਨੁੱਖ ਦੀ ਬੁੱਧ ਨੂੰ, ਮਨੁੱਖ ਦੀ ਸੂਝ ਬੂਝ ਨੂੰ ਅਤੇ ਮਨੁੱਖੀ ਸਰੀਰ ਨੂੰ ਬਿਲਕੁਲ ਬਰਬਾਦ ਕਰ ਦਿੰਦਾ ਹੈ, ਤਬਾਹ ਕਰ ਦਿੰਦਾ ਹੈ, ਨਾਸ਼ ਕਰ ਦਿੰਦਾ ਹੈ। ਇਸ ਕ੍ਰੋਧ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ, ਉਹ ਇਹ ਹੈ ਗੁਰੂ ਦੇ ਗਿਆਨ ਨੂੰ ਆਪਣੇ ਅੰਦਰ ਧਾਰਨ ਕਰਨਾ, ਗੁਰਬਾਣੀ ਨੂੰ ਪੜ੍ਹਨਾ ਅਤੇ ਵਿਚਾਰਨਾ ਤਾਂ ਕਿ ਮਨ ਨੂੰ ਸਮਝ ਆਵੇ, ਮਨ ਨੂੰ ਪਤਾ ਲੱਗੇ ਮੈਂ ਕ੍ਰੋਧੀ ਬਣਨਾ ਹੈ ਜਾਂ ਨਿਮਰਤਾ ਭਾਵ ਦੇ ਵਿੱਚ ਆ ਕੇ ਗੁਰਸਿੱਖ ਬਣਨਾ ਹੈ, ਗੁਰੂ ਦਾ ਪਿਆਰਾ ਬਣਨਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਇਹਨਾਂ ਵਿਕਾਰਾਂ ਤੋਂ ਬਚਣਾ ਹੈ। ਗੁਰੂ ਕਿਰਪਾ ਕਰੇ, ਵਿਕਾਰਾਂ ਦੀ ਥਾਂ ਗੁਰੂ ਸ਼ਬਦ ਹਿਰਦੇ ਵਿੱਚ ਵਾਸਾ ਕਰੇ, ਗੁਰੂ ਗਿਆਨ ਹਿਰਦੇ ਵਿੱਚ ਵਾਸਾ ਕਰੇ। ਇਤਨਾ ਕੁਝ ਕਹਿੰਦਿਆਂ ਦਾਸ ਖਿਮਾ ਦਾ ਜਾਚਕ ਹੈ, ਵਿਚਾਰ ਕਰਦਿਆਂ ਕੋਲੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋਈਆਂ। ਸਤ ਸੰਗਤ ਬਖਸ਼ਣ ਯੋਗ ਹੈ, ਸਤਿਗੁਰੂ ਜੀ ਬਖਸ਼ਿੰਦ ਪਿਤਾ ਬਖਸ਼ ਲੈਣਾ। ਔਰ ਰਸਨਾ ਦੀ ਸਾਂਝ ਪਾਈਏ, ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।